Vai, guru vaheguru 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 guru vaheguru 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 guru vaheguru 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 guru vaheguru 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 guru vaheguru 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 vaheguru
बलतो जलतो तो किया गुरचंदन शीत लायो गुरचंदन शीत लायो बलतो जलतो तो किया गुरचंदन शीत लायो गुरचंदन शीत लायो बलतो जलतो तो किया गुरचंदन चंदन 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 गुरचंदन चंदन चंदन गुरचंदन चंदन चंदन गुरचंदन 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 चंदन चंदन गुरचंदन शीत लायो शीत लायो हर हरि गुर गुरु करत परम गए हर हरी गुर गुर करत परम गए मेरे मन सब सुख पायो मेरे मन सब सुख पायो बल तो जल तो तो गुर चंदन 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 गुर चंदन 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 गुर चंदन गुर चंदन गुर चंदन गुर चंदन शीतला शीतला बल तो जल तो बल तो जल तो किया गुर चंदन शीतलायो गुर चंदन शीतलायो अज्ञान अंधेरा मिट गया अज्ञान अंधेरा मिट गया गुर ज्ञान दीपायो गुर ज्ञान दीपायो बल तो जल तो किया बल तो जल तो चंदन गुर चंदन गुर चंदन गुर चंदन शीतलायो शीतला पावक सागर गहरो पावक सागर गहरो चढ़ संतन नाव तरायो ਚੜ ਸੰਤਨ ਨਾਵ ਤਰਾ ਨਾ ਹਮ ਕਰਮ ਨਾ ਤਰਮ ਸੁਚ ਨਾ ਹਮ ਕਰਮ ਨਾ ਤਰਮ ਸੁਚ ਪ੍ਰਭ ਗਹਿ ਪੂਜਾ ਆਪਾਇਓ ਪ੍ਰਭ ਗਹਿ ਪੂਜਾ ਆਪਾਇਓ ਬਲ ਤੋਂ ਜਲ ਤੋਂ ਕਿਆ ਬਲ ਤੋਂ ਜਲ ਤੋਂ ਗੁਰਚੰਦਨ 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 ਸੀਤਲਾ ਸੀਤਲਾ ਖੰਡਨ ਦੁਖ ਪੰਜਨਾ ਪਉ ਖੰਡਨ ਦੁਖ ਪੰਜਨਾ ਭਗਤ ਵਛਲ ਹਰ ਨਾਇਓ ਭਗਤ ਵਛਲ ਹਰ ਨਾ ਅਨਾਥ ਨਾਥ ਕਿਰਪਾਲ ਜੀ ਅਨਾਥ ਨਾਥ ਕਿਰਪਾਲ ਜੀ ਸਮਰੱਥ ਸੰਤ ਓਟਾਇਓ ਸਮਰੱਥ ਸੰਤ ਓਟਾਇਓ ਬਲ ਤੋਂ ਜਲ ਤੋਂ ਪਿਆ ਬਲ ਤੋਂ ਜਲ ਤੋਂ ਪਿਆ ਗੁਰਚੰਦਨ ਚੰਦਨ ਚੰਦਨ ਗੁਰਚੰਦਨ ਚੰਦਨ 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 ਗੁਰਚੰਦਨ 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 ਸੀਤਲਾ ਸੀਤਲਾ ਨਿਰਗੁਣੇ ਆਰੇ ਕੀ ਬੇਨਤੀ निर्गुण यारे की बेनती देहो दर्श हर रायो देहो दर्श हर रायो नानक शरण तुहारी ठाकुरे नानक शरण तुहारी ठाकुरे सेवक द्वार सेवक द्वार बल तो जल तो गुरुचंदन 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 शीतला शीतला निर्गुण आरे की बेनती निर्गुण आरे की बेनती देहो दर्श हर रायो देहो दर्श हर रायो नानक शरण तुहारी ठाकुरे नानक शरण तुहारी ठाकुरे सेवक द्वार सेवक द्वार बल तो जल तो बल तो जल तो चंदन 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 गुरुचंदन चंदन 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 गुरुचंदन 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 गुरु चंदन 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 शीतला ਪਹਿਲੋਂ ਤਾਂ ਮੈਂ ਖਪਦਾ ਰਹਿੰਦਾ ਸੀ ਖਿੱਚਦਾ ਰਹਿੰਦਾ ਸੀ ਅੰਦਰੋਂ ਅੰਦਰੋਂ ਕੁੜਦਾ ਰਹਿੰਦਾ ਸੀ ਅਸ਼ਾਂਤ ਅਤੇ ਹਮੇਸ਼ਾ ਘਬਰਾ ਵਿੱਚ ਰਹਿੰਦਾ ਸੀ ਐਸੀ ਹਾਲਤ ਸੀ ਆਪਣੇ ਆਪ 'ਤੇ ਨਿਸ਼ਚਾ ਵੀ ਨਹੀਂ ਸੀ ਰਿਹਾ ਮੈਨੂੰ ਖਪਦਿਆਂ ਨੂੰ ਖਿੱਚਦਿਆਂ ਨੂੰ ਅੰਦਰ ਅੰਦਰ ਛੱਡਦਿਆਂ ਨੂੰ ਮੈਨੂੰ ਦਾਰੂ ਮਿਲ ਪਿਆ ਬਖਸ਼ਿਸ਼ ਹੋ ਗਈ ਉਹ ਦਾਰੂ ਕੀ ਸੀ ਉਹ ਦਾਰੂ ਸੀ ਗੁਰੂ ਗੁਰੂ ਦਾਰੂ ਨੇ ਕੀ ਕੀਤਾ ਗੁਰੂ ਨੇ ਕਿਰਪਾ ਕਰਕੇ ਤਰੁੱਠ ਕੇ ਪ੍ਰਸੰਨ ਹੋ ਕੇ ਪਰਮੇਸ਼ਰ ਦੇ ਨਾਮ ਦੀ ਦਾਤ ਦੇ ਦਿੱਤੀ ਠੰਡਾ ਹਰ ਨਾਂ ਦੇ ਦਿੱਤਾ ਸਿਰਫ ਠੰਡਾ ਹਰ ਨਾਂ ਹੀ ਨਹੀਂ ਦਿੱਤਾ ਬਲਕਿ ਉਸ ਨੂੰ ਕਮਾਉਣ ਦੀ ਜਪਣ ਦੀ ਜੁਗਤ ਵੀ ਦੇ ਦਿੱਤੀ ਗੁਰੂ ਨੇ ਤਰੁੱਟ ਕੇ ਸਿਮਰਨ ਦੀ ਦਾਤ ਦੇ ਕੇ ਜਦੋਂ ਬਖਸ਼ਿਸ਼ ਦੇ ਘਰ ਵਿੱਚ ਆ ਕੇ ਸਿਮਰਨ ਦਾ ਮਾਰਿਆ ਚਿੱਟਾ ਠੰਡਾ ਹਰ ਨਾਂ ਦਾ ਮਾਰਿਆ ਚਿੱਟਾ ਮੈਂ ਠੰਡਾ ਠਾਰ ਹੋ ਗਿਆ ਜਦੋਂ ਮੇਰੇ ਗੁਰੂ ਨੇ ਤਰੁੱਟ ਕੇ ਪ੍ਰਸੰਨ ਹੋ ਕੇ ਪਰਮਾਤਮਾ ਦੇ ਨਾਮ ਸਿਮਰਨ ਨੂੰ ਤਰੋਂਕ ਦਿੱਤਾ ਚਿੱਟਾ ਮਾਰ ਦਿੱਤਾ ਮੇਰਾ ਤਪਦਾ ਹਿਰਦਾ ਸ਼ਾਂਤ ਹੋ ਗਿਆ ਮੇਰਾ ਖਿਜਣਾ ਮੁੱਕ ਗਿਆ ਖਪਣਾ ਮੁੱਕ ਗਿਆ ਸ਼ਾਂਤੀ ਨਸੀਬ ਹੋਈ ਰਸ ਨਸੀਬ ਹੋਇਆ ਬਲਕਿ ਜੀਵਨ ਦਾ ਰਹੱਸ ਵੀ ਆ ਗਿਆ ਬਲ ਤੋਂ ਜਲ ਤੋਂ ਤੋਂਕਿਆ ਤਰੋਂਕ ਦਿੱਤਾ ਬਲਦਿਆਂ ਨੂੰ ਜਲਦਿਆਂ ਨੂੰ ਤਰੋਂਕ ਦਿੱਤਾ ਗੁਰੂ ਨੇ ਠੰਡਾ ਹਰ ਨਾਂ ਜਿਸ ਦੀ ਬਰਕਤ ਨਾਲ ਮੇਰਾ ਖੱਪਣਾ ਅਤੇ ਖਿਜੜਾ ਮੁੱਕ ਗਿਆ ਇਹ ਵੀ ਮੈਂ ਸੱਚ ਕਹਿ ਦਿਆਂ ਮੈਨੂੰ ਤਾਂ ਜਪਣਾ ਵੀ ਨਹੀਂ ਸੀ ਆਉਂਦਾ ਮੈਨੂੰ ਕੋਈ ਗਿਆਨ ਨਹੀਂ ਸੀ ਕਿ ਆਰਾਧਨਾ ਕਿਵੇਂ ਕਰੀਦੀ ਹੈ ਮੈਨੂੰ ਤਾਂ ਸੋਝੀ ਵੀ ਨਹੀਂ ਸੀ ਜਿਸ ਸੋਝੀ ਨੂੰ ਲੈ ਕੇ ਮੈਂ ਤਪਦੇ ਹਿਰਦੇ ਨੂੰ ਸ਼ਾਂਤ ਕਰ ਸਕਾਂ ਮੈਨੂੰ ਤਾਂ ਕੋਈ ਗੱਲ ਸਮਝ ਵਿੱਚ ਆਈ ਗੁਰੂ ਦੀ ਦੀਖਿਆ ਲੈ ਕੇ ਗੁਰੂ ਕੋਲੋਂ ਗਿਆਨ ਲੈ ਕੇ ਬਸ ਮੈਂ ਹਰ ਹਰ ਕਰਦਾ ਰਿਹਾ, ਗੁਰ ਗੁਰ ਕਰਦਾ ਰਿਹਾ, ਹਰ ਆਰਾਧਨਾ ਜਾਣਾ ਰਹੀ, ਮੈਂ ਨਹੀਂ ਸੀ ਜਾਣਦਾ। ਆਖੋ ਵਾਹਿਗੁਰੂ ਕਿਵੇਂ ਜਪੀਦਾ, ਹਰ ਆਰਾਧਨਾ ਜਾਣਾ ਰੇ, ਹਰ ਹਰ ਗੁਰ ਗੁਰ ਕਰਤਾ ਰੇ, ਬਸ ਇਤਨਾ ਹੀ ਆਉਂਦਾ ਸੀ। ਹਰ ਹਰ ਗੁਰ ਗੁਰ ਕਰਤ ਪਰਮ ਗਏ, ਗੁਰ ਗੁਰ ਕਰਦੇ ਹਾਂ, ਗੁਰ ਦੀਖਿਆ ਲੈ ਕੇ ਗੁਰੂ ਦੀ ਬਖਸ਼ਿਸ਼ ਨਾਲ ਪ੍ਰਾਪਤ ਹੋਏ ਨਾਮ ਨੂੰ ਜਪਦੇ ਹਾਂ, ਮੇਰੇ ਪਰਮਾਂ ਦਾ ਵਿਨਾਸ਼ ਹੋਇਆ। ਸਿਰਫ ਪਰਮਾਂ ਦਾ ਵਿਨਾਸ਼ ਹੀ ਨਹੀਂ ਹੋਇਆ, ਜੋ ਪਰਮਾਂ ਕਰਕੇ ਅੰਧਕਾਰ ਸੀ, ਅੰਧਕਾਰ ਤੋਂ ਮੁਕਤ ਵੀ ਹੋ ਗਿਆ। ਅੰਧਕਾਰ ਵੀ ਐਸਾ, ਜਿਸ ਅੰਧਕਾਰ ਬਾਰੇ ਸਾਹਿਬ ਬੋਲੇ, ਅੰਧਕਾਰ ਸੁਖ ਕਬੂ ਨਾ ਸੋਈ ਹੈ, ਰਾਜਾ ਰੰਕ ਦੋ ਮਿਲ ਰੋਈ ਹੈ। ਚਾਹੇ ਰਾਜਾ ਹੋਵੇ ਚਾਹੇ ਰੰਕ ਹੋਵੇ, ਅੰਧਕਾਰ ਦੀ ਨੀਂਦ ਵਿੱਚ ਕੋਈ ਵੀ ਸੁਖ ਦੀ ਨੀਂਦ ਨਹੀਂ ਸੌਂਦਾ। ਗੁਰੂ ਨੇ ਕਿਰਪਾ ਕਰਕੇ ਸਿਰਫ ਨਾਮ ਦਾ ਛਿੱਟਾ ਹੀ ਨਹੀਂ ਮਾਰਿਆ, ਬਲਕਿ ਅੰਧਕਾਰ ਤੋਂ ਮੁਕਤ ਕਰਨ ਲਈ ਮੇਰੇ ਅੰਦਰ ਗੁਰ ਸ਼ਬਦ ਦਾ ਦੀਵਾ ਬਾਲ ਦਿੱਤਾ। ਆਖੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਅਗਿਆਨ ਅੰਧੇਰਾ ਮਿਟ ਗਿਆ, ਗੁਰ ਗਿਆਨ ਦੀ ਪਾਇਓ। ਇੱਕ ਬੇਨਤੀ ਕਰਾਂ, ਅੰਧਕਾਰ ਦੇ ਵਿੱਚ ਇਹ ਜੀਵ ਇਤਨਾ ਗ੍ਰਸ ਚੁੱਕਾ ਹੈ, ਇਸ ਨੂੰ ਇਹ ਸੋਝੀ ਹੀ ਨਹੀਂ ਰਹੀ ਕਿ ਮੈਂ ਆਇਆ ਕੀ ਕਰਨ ਹਾਂ, ਮੈਂ ਕੀ ਕਰ ਰਿਹਾ, ਮੈਨੂੰ ਕੀ ਕਰਨਾ ਚਾਹੀਦਾ ਹੈ। ਸਾਹਿਬ ਜੀ ਕਹਿੰਦੇ, ਮੈਂ ਤੈਨੂੰ ਦੱਸਾਂ, ਇਸ ਅਗਿਆਨਤਾ ਭਰੇ ਅੰਧਕਾਰ ਭਾਵ ਹਨੇਰੇ ਵਿੱਚ ਦੀਵਾ ਚਾਹੀਦਾ ਹੈ। ਆਖੋ ਵਾਹਿਗੁਰੂ। ਥੋੜੀ ਜਿਹੀ ਇਕਾਗਰਤਾ ਵੀ ਸੁਣਨਾ, ਦੀਵਾ ਚਾਹੀਦਾ ਹੈ। ਸਤਿਗੁਰੂ ਜੀ ਨੂੰ ਪੁੱਛੀਏ, ਸਤਿਗੁਰੂ ਜੀ ਇਤਨਾ ਚਾਨਣ ਸੂਰਜ ਦਾ ਵੀ ਹੋਵੇ, ਚੰਦਰਮਾ ਵੀ ਚਾਨਣ ਕਰੇ, ਅਨੇਕਾਂ ਹੋਰ ਸਾਧਨ ਵੀ ਚਾਨਣ ਦੇ ਹੋਣ, ਫਿਰ ਦੀਵੇ ਦੀ ਕਿਉਂ ਲੋੜ ਹੈ। ਆਖੋ ਵਾਹਿਗੁਰੂ। ਤੁਸੀਂ ਸਿਰਫ ਗੱਲ ਇੱਕ ਦੀਵੇ ਦੀ ਕਿਉਂ ਕਰ ਰਹੇ ਹੋ, ਗੁਰ ਗਿਆਨ ਦੀ ਪਾਇਓ ਦੀਵਾ। ਆਖੋ ਵਾਹਿਗੁਰੂ। ਸਾਹਿਬ ਕਹਿੰਦੇ, ਲੋੜ ਹੈ ਅੰਧਿਹਾਰੇ ਦੀਪਕ ਚਈ ਹੈ। ਆਖੋ ਵਾਹਿਗੁਰੂ ਦੀਵਾ। ਦੀਵਾ ਇਸ ਕਰਕੇ ਚਾਹੀਦਾ ਹੈ, ਇੱਕ ਬਸਤ ਅਗੋਚਰ ਲਈ ਹੈ। ਸੂਰਜ ਹੈ ਪਰ ਕਮਰੇ ਅੰਦਰ ਕਮਰੇ ਹੋਣ, ਕਮਰੇ ਅੰਦਰ ਕਮਰੇ ਹੋਣ, ਸੂਰਜ ਦਾ ਚਾਨਣ ਨਹੀਂ ਪਹੁੰਚਦਾ। ਆਖੋ ਵਾਹਿਗੁਰੂ। ਉੱਤੇ ਫਿਰ ਦੀਵੇ ਦੀ ਲੋੜ ਹੈ। ਇੱਕ ਨੇਤਰ ਦੇ ਹੀਨ ਇਨਸਾਨ ਦੇ ਅੰਦਰ ਸੂਰਜ ਦਾ ਪ੍ਰਕਾਸ਼ ਕੀ ਕਰੇਗਾ? ਕੁਛ ਵੀ ਨਹੀਂ। ਉੱਥੇ ਕੈਸਾ ਚਾਨਣ ਚਾਹੀਦਾ ਹੈ? ਸਾਹਿਬ ਕਹਿੰਦੇ, ਅਨੇਕਾਂ ਸਾਧਨ ਹੋ ਸਕਦੇ ਨੇ ਸੰਸਾਰ ਦੇ, ਪਰਮੇਸ਼ਰ ਵੱਲੋਂ ਵੀ ਬਣਾਏ ਹੋਏ ਸੂਰਜ ਤੇ ਚੰਦਰਮਾ ਤੇ ਹੋਰ ਸਾਧਨ, ਲੇਕਿਨ ਮੈਂ ਤੈਨੂੰ ਇੱਕ ਗੱਲ ਦੱਸਦਾ, ਇੱਕ ਐਸਾ ਦੀਵਾ ਦੱਸਦਾ, ਜਦੋਂ ਵੀ ਹਨੇਰਾ ਪਾਸੇ ਤੂੰ ਉਹ ਦੀਵੇ ਦਾ ਪ੍ਰਕਾਸ਼ ਵਿੱਚੋਂ ਰਾਹ ਲੱਭ ਲਈ। ਆਖੋ ਵਾਹਿਗੁਰੂ। ਦੀਵੇ ਦੇ ਪ੍ਰਕਾਸ਼ ਚੋਂ। ਆਖੋ ਵਾਹਿਗੁਰੂ। ਉਹ ਦੀਵਾ ਕੈਸਾ ਹੈ? ਸਾਹਿਬ ਜੀ, ਉਹ ਦੀਵਾ ਕਿਸ ਦਾ ਬਣੇਗਾ? ਚਾਂਦੀ ਦਾ ਬਣੇਗਾ, ਸੋਨੇ ਦਾ ਬਣੇਗਾ, ਮਿੱਟੀ ਦਾ ਬਣੇਗਾ, ਤਾਂਬੇ ਦਾ ਬਣੇਗਾ, ਕੈਸਾ? ਆਖੋ ਵਾਹਿਗੁਰੂ। ਮੇਰੇ ਗੁਰੂ ਨੇ ਕਿਰਪਾ ਕਰਕੇ ਠੰਡਾ ਹਰ ਨਾਂ ਹੀ ਨਹੀਂ ਵਰਤਾਇਆ, ਬਲਕਿ ਮੈਨੂੰ ਉਹ ਦੀਵਾ ਦੱਸ ਦਿੱਤਾ। ਉਹ ਦੀਵਾ ਕਿਹੜਾ? ਪੋਥੀ ਪੁਰਾਣ ਕਮਾਈ ਹੈ ਦੀਵਾ। ਆਖੋ ਵਾਹਿਗੁਰੂ, ਪੋਥੀ ਪੁਰਾਣ ਕਮਾਈ ਹੈ। ਸਾਰੇ ਬੋਲੋ ਵਾਹਿਗੁਰੂ। ਪੋਥੀ ਸ਼ਬਦ ਦੀ ਵਿਚਾਰ ਨੂੰ ਕਮਾ, ਇਹ ਕਮਾਈ ਦਾ ਦੀਵਾ ਬਣਾ। ਆਖੋ ਵਾਹਿਗੁਰੂ, ਗੁਰ ਸ਼ਬਦ ਦੀ ਕਮਾਈ ਦਾ ਦੀਵਾ। ਪੋਥੀ ਪੁਰਾਣ ਕਮਾਈ ਹੈ ਪਉ ਵੱਟੀ। ਆਖੋ ਵਾਹਿਗੁਰੂ, ਪਰਮੇਸ਼ਰ ਦੇ ਡਰ ਦੀ ਵੱਟੀ ਪਾ। ਮੈਂ ਇੱਕ ਬੇਨਤੀ ਕਰਨ ਲੱਗੇ, ਪੋਥੀ ਪੁਰਾਣ ਕਮਾਈ ਹੈ। ਮੇਰੇ ਗੁਰੂ ਨੇ ਮੇਰੇ ਅੰਦਰ ਅੰਧਕਾਰ ਤੋਂ ਮੁਕਤ ਕਰਾਉਣ ਲਈ, ਅੰਧਕਾਰ ਅੰਧੇਰਾ ਮਿਟ ਗਿਆ, ਅਗਿਆਨ ਅੰਧੇਰਾ ਮਿਟ ਗਿਆ, ਗੁਰਗਿਆਨ ਦੀਪਾਇਓ ਦੀਵਾ। ਪੋਥੀ ਪੁਰਾਣ ਕਮਾਈ ਹੈ। ਬੇਨਤੀ ਕਰਾਂ, ਇੱਕ ਸ਼ਬਦ ਪੜ੍ਹਦਾ, ਇੱਕ ਸੁਣਦਾ ਵੀ ਹੈ, ਪਾਠ ਕਰਨ ਵਾਲਾ ਚੰਗਾ ਪਾਠੀ ਹੋ ਸਕਦਾ, ਮੁਬਾਰਕ ਹੈ। ਸੁਣਨ ਵਾਲਾ ਚੰਗਾ ਸਰੋਤਾ ਹੋ ਸਕਦਾ, ਮੁਬਾਰਕ ਹੈ। ਪਾਠ ਕਰੋ, ਮੁਬਾਰਕ ਹੈ, ਚੰਗਾ ਪਾਠੀ ਹੋ ਸਕਦਾ, ਚੰਗਾ ਸਰੋਤਾ ਸੁਣਨ ਵਾਲਾ ਹੋ ਸਕਦਾ, ਮੁਬਾਰਕ ਹੈ। ਦੂਸਰਾ ਕੋਈ ਸ਼ਬਦ ਦੀ ਵਿਚਾਰ ਕਰ ਸਕਦਾ, ਗਿਆਨੀ ਹੋ ਸਕਦਾ, ਵਿਦਵਾਨ ਹੋ ਸਕਦਾ, ਮੁਬਾਰਕ ਹੈ। ਆਖੋ ਵਾਹਿਗੁਰੂ, ਪਰ ਅਜੇ ਵੀ ਦੀਵਾ ਨਹੀਂ ਬਣਿਆ, ਦੀਵਾ ਨਹੀਂ ਬਣਿਆ। ਆਖੋ ਵਾਹਿਗੁਰੂ, ਪਾਠੀ ਬਣ ਗਿਆ, ਸਰੋਤਾ ਬਣ ਗਿਆ, ਗਿਆਨੀ ਬਣ ਗਿਆ, ਵਿਦਵਾਨ ਬਣ ਗਿਆ, ਲੇਕਿਨ ਦੀਵਾ ਨਹੀਂ ਬਣਿਆ। ਦੀਵਾ ਬਣੇਗਾ ਜਦੋਂ ਸ਼ਬਦ ਨੂੰ ਕਮਾਉਂਦਾ ਕਮਾਉਂਦਾ ਸ਼ਬਦ ਰੂਪ ਹੋ ਜਾਏਗਾ। ਆਖੋ ਵਾਹਿਗੁਰੂ, ਸ਼ਬਦ ਨੂੰ ਕਮਾਉਂਦਾ ਕਮਾਉਂਦਾ ਕੋਈ ਸ਼ਬਦ ਰੂਪ ਹੋ ਜਾਏ, ਉਹ ਬਣ ਜਾਏਗਾ ਦੀਵਾ। ਪੋਥੀ ਪੁਰਾਣ ਕਮਾਈ ਹੈ। ਆਖੋ ਵਾਹਿਗੁਰੂ, ਉਹ ਬਣ ਜਾਏਗਾ ਦੀਵਾ। ਸ਼ਬਦ ਨੂੰ ਕਮਾਉਣਾ, ਪਾਠ ਮੈਂ ਇਸ ਕਰਕੇ ਕਰਨਾ ਸਮਝਣ ਵਾਸਤੇ, ਸਮਝਣਾ ਇਸ ਵਾਸਤੇ ਹੈ ਸਿੱਖਣ ਵਾਸਤੇ, ਸਿੱਖਣਾ ਇਸ ਵਾਸਤੇ ਹੈ ਕਮਾਉਣ ਵਾਸਤੇ। ਆਖੋ ਵਾਹਿਗੁਰੂ, ਜੇ ਮੈਂ ਪਾਠ ਕੀਤਾ ਤੇ ਸਮਝਿਆ ਨਹੀਂ, ਸਿੱਖਾਂਗਾ ਕੀ? ਆਖੋ ਵਾਹਿਗੁਰੂ, ਮੈਂ ਸਿੱਖਣਾ ਇਸ ਵਾਸਤੇ ਹੈ ਕਮਾਉਣ ਵਾਸਤੇ, ਜੋ ਗੁਰੂ ਮੈਨੂੰ ਕਹਿੰਦਾ ਮੈਂ ਪਾਠ ਕਰਕੇ ਸਮਝਣਾ ਹੈ, ਜੋ ਗੁਰ ਕਹੇ ਸੋਈ ਪਲ ਮਾਨੋ, ਮੈਂ ਪਾਠ ਕਰਕੇ ਸੁਣ ਕੇ ਸਮਝਣਾ, ਸਮਝਣਾ ਇਸ ਕਰਕੇ ਹੈ ਸਿੱਖਣ ਵਾਸਤੇ, ਸਿੱਖਣਾ ਇਸ ਵਾਸਤੇ ਹੈ ਕਮਾਉਣ ਵਾਸਤੇ। ਬਸ ਕਮਾ ਗਏ, ਦੀਵਾ ਬਣ ਗਿਆ, ਅੰਦਰ ਪ੍ਰਕਾਸ਼ ਹੋ ਗਿਆ, ਅੰਧਕਾਰ ਮਿਟਿਓ ਤਹਿ ਤਨ ਤੇ, ਗੁਰ ਸ਼ਬਦ ਦੀਪਕ ਪ੍ਰਗਾਸਾ। ਆਖੋ ਵਾਹਿਗੁਰੂ, ਜੇ ਸ਼ਬਦ ਨੂੰ ਕਮਾਇਆ ਨਹੀਂ ਤੇ ਚਾਨਣ ਨਹੀਂ ਹੋਇਆ। ਆਖੋ ਵਾਹਿਗੁਰੂ, ਮੈਂ ਸੰਖੇਪ ਕਰ ਰਿਹਾ। ਸਾਹਿਬ ਕਹਿੰਦੇ ਜੇ ਅੰਦਰ ਤੇਰੇ ਅੰਦਰ ਗੁਰ ਸ਼ਬਦ ਦੀ ਕਮਾਈ ਦਾ ਦੀਵਾ ਬਲ ਗਿਆ, ਹੋਰ ਮੈਂ ਸੰਖੇਪ ਕਰਾਂ ਤੇ ਕਹਿੰਦੇ ਸਾਹਿਬ ਜੀ ਇਹ ਦੱਸੋ ਇਹ ਚਾਨਣ ਕਿਵੇਂ ਹੋਏਗਾ? ਦੀਵਾ ਤਾਂ ਬਣ ਗਿਆ ਲੇਕਿਨ ਜੋਤ ਚਾਹੀਦੀ ਹੈ। ਆਖੋ ਭਾਈ, ਕਹਿੰਦੇ ਸੱਚ ਬੁੱਝਣ, ਸੱਚ ਨੂੰ ਬੁੱਝਣ ਦੀ ਜੋਤ ਜਗਾ ਲੈ। ਆਖੋ ਵਾਹਿਗੁਰੂ, ਸੱਚ ਨੂੰ ਬੁੱਝਣਾ, ਜਿਨ੍ਹਾਂ ਨੇ ਬੁੱਝ ਲਿਆ ਪ੍ਰਕਾਸ਼ ਹੋ ਗਿਆ, ਭਾਈ ਲਹਿਣੇ ਨੇ ਬੁੱਝ ਲਿਆ ਪ੍ਰਕਾਸ਼ ਹੋ ਗਿਆ। ਧਿਆਨ ਦੇਣਾ, ਜਦੋਂ ਪ੍ਰਕਾਸ਼ ਹੋ ਗਿਆ ਗੁਰ ਅੰਗਦ ਬਣ ਗਏ। ਆਖੋ ਵਾਹਿਗੁਰੂ, ਜਿੰਨੀ ਦੇਰ ਤੱਕ ਪ੍ਰਕਾਸ਼ ਨਹੀਂ ਸੀ ਭਾਈ ਲਹਿਣੇ ਦੇ ਚਰਨਾਂ ਤੇ ਗੁਰੂ ਨਾਨਕ ਨੇ ਮੱਥਾ ਨਹੀਂ ਟੇਕਿਆ, ਪਰ ਜਦੋਂ ਸ਼ਬਦ ਨਾਲ ਸ਼ਬਦ ਦਾ ਦੀਵਾ ਪ੍ਰਕਾਸ਼ ਕਰ ਗਿਆ, ਗੁਰੂ ਅੰਗਦ ਦੇ ਚਰਨਾਂ ਤੇ ਮੱਥਾ ਟੇਕ ਦਿੱਤਾ, ਭਾਵ ਸ਼ਬਦ ਨੂੰ ਮੱਥਾ ਟੇਕ ਦਿੱਤਾ। ਆਖੋ ਵਾਹਿਗੁਰੂ, ਗੁਰੂ ਨਾਨਕ ਨੇ ਸ਼ਬਦ ਨੂੰ ਮੱਥਾ ਟੇਕਿਆ। ਆਖੋ ਵਾਹਿਗੁਰੂ, ਪ੍ਰਕਾਸ਼ ਹੋ ਗਿਆ, ਸ਼ਬਦ ਨਾਲ ਸ਼ਬਦ ਦਾ ਪ੍ਰਕਾਸ਼ ਹੋ ਗਿਆ, ਸ਼ਬਦ ਨੂੰ ਕਮਾ ਗਏ, ਸੱਚ ਬੁੱਝਣ ਆਣ ਜਲਾਈ ਹੈ। ਆਖੋ ਵਾਹਿਗੁਰੂ, ਜੇ ਸੱਚ ਨੂੰ ਬੁੱਝਿਆ ਨਹੀਂ ਕਮਾਇਆ ਵੀ, ਲੇਕਿਨ ਕਮਾਇਆ ਕਿਸ ਲਈ? ਸੱਚ ਨੂੰ ਬੁੱਝਣ ਲਈ। ਆਖੋ ਵਾਹਿਗੁਰੂ, ਸੱਚ ਨੂੰ ਬੁੱਝਣ ਲਈ। ਆਖੋ ਵਾਹਿਗੁਰੂ। ਕਹਿੰਦੇ ਜੇ ਅਗਰ ਤੂੰ ਸੱਚ ਨੂੰ ਬੁੱਝ ਲਏ, ਗੁਰੂ ਦੀ ਹਜ਼ੂਰੀ ਚ ਬੈਠਦਾ, ਗੁਰੂ ਕਹਿੰਦਾ ਮੇਰਾ ਜਿਸਨੇ ਮੈਨੂੰ ਬਲਦਿਆਂ ਨੂੰ, ਸੜਦਿਆਂ ਨੂੰ, ਖੱਪਦਿਆਂ ਨੂੰ, ਖਿੱਚਦਿਆਂ ਨੂੰ ਮੈਨੂੰ ਸ਼ਾਂਤ ਕੀਤਾ, ਉਹੀ ਗੁਰੂ ਬੋਲਦਾ। ਜੇ ਤੂੰ ਸੱਚ ਨੂੰ ਬੁੱਝਣ ਦਾ, ਗੁਰੂ ਸ਼ਬਦ ਦੀ ਵਿਚਾਰ ਦੀ ਕਮਾਈ ਦਾ ਦੀਵਾ ਬਣਾ ਕੇ ਪ੍ਰਕਾਸ਼ ਕਰ ਲਵੇਂ, ਤੇ ਸਾਹਿਬ ਕਹਿੰਦੇ ਨੇ ਇਉਂ ਤੇਲ ਜੀਵਾ ਇਉਂ ਜਲੈ। ਆਖੋ ਵਾਹਿਗੁਰੂ। ਕਰ ਚਾਨਣ ਸਾਹਿਬ ਤੋ ਮਿਲੈ, ਆਖ ਤੈਨੂੰ ਪਰਮਾਤਮਾ ਮਿਲ ਜਾਏਗਾ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਇਉਂ ਤੇਲ ਇਹ ਦੀਵੇ ਦਾ, ਆਖੋ ਵਾਹਿਗੁਰੂ। ਇਉਂ ਤੇਲ ਦੀਵਾ ਇਉਂ ਜਲੈ, ਇਸ ਤਰ੍ਹਾਂ ਗੁਰ ਸ਼ਬਦ ਦਾ ਦੀਵਾ ਜਲੇਗਾ, ਇਸ ਤਰ੍ਹਾਂ ਗੁਰ ਸ਼ਬਦ ਦਾ ਪ੍ਰਕਾਸ਼ ਹੋਏਗਾ, ਇਸ ਪ੍ਰਕਾਸ਼ ਨਾਲ ਤੈਨੂੰ ਪਰਮਾਤਮਾ ਦਾ ਦੀਦਾਰ ਹੋਏਗਾ। ਤੋ ਸਾਹਿਬ, ਆਖੋ ਵਾਹਿਗੁਰੂ। ਕਰ ਚਾਨਣ ਸਾਹਿਬ ਤੋ ਮਿਲੈ, ਇਸ ਪ੍ਰਕਾਸ਼ ਨਾਲ ਤੈਨੂੰ ਸਾਹਿਬ ਦੀਦਾਰ ਦੇਗਾ, ਪ੍ਰਕਾਸ਼ ਹੋ ਜਾਏਗਾ, ਤੈਨੂੰ ਸਾਹਿਬ ਦੇ ਦਰਸ਼ਨ ਹੋ ਜਾਣਗੇ, ਤੈਨੂੰ ਪਰਮਾਤਮਾ ਦਾ ਮਿਲਾਪ ਹੋਏਗਾ। ਆਹ ਦੇਖੋ, ਮੈਨੂੰ ਬਲਦਿਆਂ ਤੇ ਸੜਦਿਆਂ ਨੂੰ ਸਿਰਫ ਸ਼ਾਂਤ ਹੀ ਨਹੀਂ ਕੀਤਾ ਮੇਰੇ ਗੁਰੂ ਨੇ, ਬਲਕਿ ਬਖਸ਼ਿਸ਼ ਕਰਕੇ ਮੇਰੇ ਅੰਦਰ ਅਗਿਆਨਤਾ ਮਿਟਾ ਕੇ, ਅੰਧਕਾਰ ਮਿਟਾ ਕੇ ਮੇਰੇ ਅੰਦਰ ਗੁਰਸ਼ਬਦ ਦਾ ਦੀਵਾ ਬਾਲ ਦਿੱਤਾ। ਆਖੋ ਵਾਹਿਗੁਰੂ। ਗੁਰਸ਼ਬਦ ਦੀ ਕਮਾਈ ਦਾ ਦੀਵਾ ਬਾਲ ਦਿੱਤਾ, ਜਿਸ ਕਰਕੇ ਮੇਰੇ ਤੇ ਕਿਰਪਾ ਹੋ ਗਈ। ਹੁਣ ਤਾਂ ਮੇਰਾ ਮਨ ਹਰ ਤਰਫੋਂ ਸੁਖੀ ਹੋ ਗਿਆ। ਆਖੋ ਵਾਹਿਗੁਰੂ। ਮੇਰਾ ਮਨ ਸਭ ਸੁਖ ਪਾਇਓ। ਆਖੋ ਵਾਹਿਗੁਰੂ। ਮੇਰਾ ਮਨ ਹਰ ਤਰਫੋਂ ਸੁਖੀ ਹੋ ਗਿਆ। ਆਖੋ ਵਾਹਿਗੁਰੂ। ਮੇਰਾ ਮਨ ਸਭ ਸੁਖ ਪਾਇਓ। ਆਖੋ ਵਾਹਿਗੁਰੂ। ਇੱਕ ਵਾਰੀ ਸਾਰੇ ਬੋਲੋਗੇ, ਵਾਹਿਗੁਰੂ।
ਮੇਰਾ ਮਨ ਸਭ ਸੁਖ ਪਾਇਓ।
ਤੁਸੀਂ ਕਈ ਵਾਰੀ ਬੋਲਦੇ ਹੋ, ਮੈਂ ਸੁਣਦਾ, ਤੁਸੀਂ ਵੀ ਕਈ ਨੂੰ ਸੁਣਿਆ ਹੋਣਾ। ਲੋਕੀ ਕਹਿ ਦਿੰਦੇ ਨੇ ਮੇਰੇ ਕੋਲ ਬਹੁਤ ਕੁਛ ਹੈ, ਕਈ ਕਹਿੰਦੇ ਨੇ ਮੇਰੇ ਕੋਲ ਬਹੁਤ ਸੁਖ ਨੇ। ਹੋ ਸਕਦਾ ਕਿਸੇ ਬੰਦੇ ਕੋਲ ਕੁਛ ਬੰਦਿਆਂ ਨਾਲੋਂ ਜ਼ਿਆਦਾ ਕੁਛ ਹੋ, ਹੋ ਸਕਦਾ ਹੈ ਕਿਸੇ ਬੰਦੇ ਕੋਲੋਂ ਕੁਛ ਬੰਦਿਆਂ ਨਾਲੋਂ ਜ਼ਿਆਦਾ ਸੁੱਖ ਹੋਣ, ਪਰ ਤੁਸੀਂ ਇਹ ਨਹੀਂ ਕਹਿ ਸਕਦੇ ਮੇਰੇ ਕੋਲ ਸਭ ਸੁੱਖ ਹਨ। ਆਖੋ ਵਾਹਿਗੁਰੂ।
ਤੁਸੀਂ ਇਹ ਕਦੇ ਨਹੀਂ ਬੋਲਦੇ ਕਿ ਮੇਰੇ ਕੋਲ ਸਭ ਕੁਛ ਹੈ, ਤੁਹਾਡੇ ਕੋਲ ਬਹੁਤ ਕੁਛ ਹੋ ਸਕਦਾ ਲੇਕਿਨ ਸਭ ਕੁਛ ਨਹੀਂ, ਤੁਹਾਡੇ ਕੋਲ ਬਹੁਤ ਸੁੱਖ ਹੋ ਸਕਦੇ ਨੇ ਲੇਕਿਨ ਸਭ ਸੁੱਖ ਨਹੀਂ। ਜੇ ਸਭ ਸੁੱਖ ਪ੍ਰਾਪਤ ਹੁੰਦੇ ਨੇ ਮੇਰੇ ਗੁਰੂ ਦੀ ਕਿਰਪਾ ਨਾਲ, ਗੁਰੂ ਨੇ ਆਪ ਕਿਹਾ ਜਾਂ ਕਹਿ ਸਿਮਰਨ ਸਭ ਕਿਛ ਪਾਈਐ, ਬਿਰਥੀ ਕਾਲ ਨਾ ਜਾਈ। ਆਖੋ ਵਾਹਿਗੁਰੂ। ਬਹੁਤ ਕਿਛ ਨਹੀਂ ਕਿਹਾ, ਸਭ ਕਿਛ। ਆਖੋ ਵਾਹਿਗੁਰੂ। ਜਾਂ ਕਹਿ ਸਿਮਰਨ ਸਭ ਕਿਛ ਪਾਈਐ, ਬਿਰਥੀ ਕਾਲ ਨਾ ਜਾਈ, ਤੇ ਸਭ ਸੁੱਖ
ਸਭ ਤੇ ਵੱਢ ਸਮਰੱਥ ਗੁਰਦੇਵ, ਸਭ ਸੁਖ ਪਾਈ ਤਿਸ ਕੀ ਸੇਵ।
ਸੇਵ ਕੈਸੀ ਸੇਵ? ਗੁਰ ਕੀ ਸੇਵਾ ਸ਼ਬਦ ਵਿਚਾਰ। ਆਖੋ ਵਾਹਿਗੁਰੂ। ਕੈਸੀ? ਸਰਵ ਸੁਖਾਂ ਹਰ ਹਰ ਗੁਣ ਗਾਏ। ਆਖੋ ਵਾਹਿਗੁਰੂ। ਅੱਜ ਸਾਹਿਬ ਬੋਲੇ, ਮੇਰਾ ਮਨ ਸਭ ਸੁੱਖ ਪਾਇਓ। ਹਰ ਤਰਫੋਂ ਸੁੱਖ, ਸਭ ਸੁੱਖ ਕੰਪਲੀਟ, ਇੱਕ ਦੋ ਚਾਰ ਪੰਜ ਛੇ ਨਹੀਂ। ਆਖੋ ਵਾਹਿਗੁਰੂ। ਉਹ ਸੁੱਖ ਕਾਹਦੇ ਨੇ ਜਿਹੜੇ ਸ਼ਾਮ ਨੂੰ ਦੁੱਖ ਦਾ ਰੂਪ ਬਣ ਜਾਣ? ਉਹ ਨਹੀਂ। ਆਖੋ ਵਾਹਿਗੁਰੂ। ਉਹ ਸੁੱਖ ਜੇ ਆਨੰਦ ਹੈ ਤਾਂ ਫਿਰ ਮੁੜ ਕੇ ਵਸੂਰਾ ਨਹੀਂ, ਜੇ ਚਾਨਣ ਹੈ ਤਾਂ ਹਨੇਰੇ ਨੂੰ ਕੋਈ ਥਾਂ ਨਹੀਂ। ਆਖੋ ਵਾਹਿਗੁਰੂ। ਜੇ ਪੁੰਨ ਹੈ ਤੇ ਪਾਪਾਂ ਨੂੰ ਕੋਈ ਟਿਕਾਣਾ ਨਹੀਂ। ਪੁੰਨ ਹੁੰਦਾ ਹੀ ਇੱਕੋ ਹੈ, ਦੋ ਨਹੀਂ। ਪਾਪ ਅਨੇਕ ਹੁੰਦੇ ਨੇ, ਪੁੰਨ ਇੱਕੋ ਹੀ ਹੁੰਦਾ ਹੈ। ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ, ਪਾਪ ਅਨੇਕ ਨੇ, ਪੁੰਨ ਇੱਕੋ ਹੀ ਹੈ, ਸੱਚ ਇੱਕੋ ਹੀ ਹੈ।
ਆ ਸੱਚ ਜੁਗਾ ਸੱਚ ਹੈ ਵੀ ਸੱਚ ਨਾਨਕ ਕੋ ਸੀ ਪੀ ਸੱਚ ਕੂੜ ਅਨੇਕ ਹਨ ਆਖੋ ਵਾਹਿਗੁਰੂ ਕੂੜ ਅਨੇਕ ਹਨ ਬੇਨਤੀ ਕਰਾਂ ਚਾਨਣ ਦੀ ਅਣਹੋਂਦ ਦਾ ਨਾਮ ਹਨੇਰਾ ਹੈ ਹਨੇਰਾ ਆਪਣੇ ਆਪ ਕੁਛ ਵੀ ਨਹੀਂ ਆਖੋ ਵਾਹਿ ਸੱਚ ਦੀ ਅਣਹੋਂਦ ਦਾ ਨਾਮ ਕੂੜ ਹੈ ਕੂੜ ਆਪਣੇ ਆਪ ਕੁਛ ਵੀ ਨਹੀਂ ਆਖੋ ਵਾਹਿਗੁਰੂ ਔਰ ਐਸੇ ਸੁੱਖ ਦੀ ਅਣਹੋਂਦ ਦਾ ਨਾਮ ਦੁੱਖ ਹੈ ਦੁੱਖ ਆਪਣੇ ਆਪ ਕੁਛ ਵੀ ਨਹੀਂ ਆਖੋ ਵਾਹਿ ਉਹ ਸੁੱਖ ਕਿਹੜਾ ਹੈ ਜਿਸ ਦੀ ਅਣਹੋਂਦ ਦਾ ਨਾਮ ਲਿਆ ਉਹ ਸੁੱਖ ਇੱਕੋ ਇੱਕ ਹੈ ਉਹ ਸੁੱਖ ਹੈ ਜਿਹੜਾ ਮਰਦਾ ਨਹੀਂ ਮੈਂ ਮਰ ਜਾਂਗਾ ਮੇਰਾ ਸਰੀਰ ਮਰ ਜਾਏਗਾ ਲੇਕਿਨ ਉਹ ਸੁੱਖ ਨਹੀਂ ਮਰਦਾ ਉਹ ਹੈ ਸੁੱਖ ਇੱਕੋ ਇੱਕ ਸੁੱਖ ਅੰਮ੍ਰਿਤ ਪ੍ਰਭ ਨਾਮ ਸੁੱਖ ਅੰਮ੍ਰਿਤ ਪ੍ਰਭ ਨਾਮ ਇੱਕ ਵਾਰ ਸਾਰੇ ਜਪੋ ਸੁੱਖ ਅੰਮ੍ਰਿਤ ਪ੍ਰਭ ਨਾਮ ਸੁੱਖ ਅੰਮ੍ਰਿਤ ਪ੍ਰਭ ਨਾਮ ਮੈਂ ਮਰ ਜਾਂਗਾ ਮੇਰਾ ਸਰੀਰ ਮਰ ਜਾਏਗਾ ਸਰੀਰ ਮਰ ਜਾਣਗੇ ਲੇਕਿਨ ਜੇ ਜਿਉਂਦੇ ਜੀ ਉਹ ਸੁੱਖ ਮਿਲ ਗਿਆ ਉਹ ਸੁੱਖ ਨਹੀਂ ਮਰਦਾ ਆਖੋ ਵਾਹਿਗੁਰੂ ਭਗਤ ਕਬੀਰ ਜੀ ਵੀ ਬੋਲੇ ਕਹਿੰਦੇ ਮੈਂ ਵੀ ਹੁਣ ਸੁੱਖ ਨੂੰ ਜਾਣ ਲਿਆ ਆਖੋ ਵਾਹਿਗੁਰੂ
ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ ਸ਼ਾਂਤ ਭਈ ਜਬ ਗੋਬਿੰਦ ਜਾਣਿਆ ਸ਼ਾਂਤ ਭਈ ਜਬ ਗੋਬਿੰਦ ਜਾਣਿਆ ਜਬ ਗੋਬਿੰਦ ਜਾਣ ਅਬ ਮੋਹੇ ਸਰਬ ਕੁਸ਼ਲ ਕਰ ਮਾਨਿਆ ਅਬ ਮੋਹੇ ਸਰਬ ਕੁਸ਼ਲ ਕਰ ਜਮਤੇ ਉਲਟ ਭਏ ਹੈ ਰਾਮ ਜਮਤੇ ਉਲਟ ਭਏ ਹੈ ਰਾਮ ਦੁੱਖ ਬਿਨ ਸੈ ਸੁਖ ਕੀਓ ਬਿਸਰਾਮ ਦੁੱਖ ਬਿਨ ਸੈ ਸੁਖ ਕੀਓ ਬਿਸਰਾਮ ਬੈਰੀ ਉਲਟ ਭਏ ਹੈ ਮੀਤਾ ਬੈਰੀ ਉਲਟ ਭਏ ਹੈ ਮੀਤਾ ਸਖਤ ਉਲਟ ਸੋ ਚੰਨ ਪੈ ਚੀਤਾ ਸਖਤ ਉਲਟ ਸੋ ਜਨ ਪੈ ਚੀਤਾ ਸੋ ਜ
जन पे चीता अब मोहे सर्व कुशल कर मान्या अब मोहे सर्व कुशल कर तन में होती कोटि उपाद तन में होती कोटि उपाद उलट भई सुख सहज समाद उलट भई सुख सहज समाद आप पछाने आपे आप आप पछान आपे आप रोग न व्यापे तीनों ताप रोग न व्यापे तीनों ताप अब मोहे सर्व कुशल कर मान्या अब मोहे सर्व कुशल कर अब मन उलट सनातन हुआ अब मन उलट सनातन हुआ तब जानिया जब जीवत हुआ तब जानिया जब जीवत हुआ कहो कबीर सुख सहज समा कहो कबीर सुख सहज समाओ आप ना डरो ना अवर डराओ आप ना डरो ना अवर अवर डरा अब मोहे सर्व कुशल कर मान्या अब मोहे सर्व कुशल कर मान्या अब मोहे सर्व कुशल कर मान्या
भगत कबीर भी बोले जदों मेरे ते गुर प्रसाद वरते है जदों मैं जाप तो जप की यात्रा शुरू की थी, पहचान हो गई एक बेनती करा जिनी देर तक रसना बोल रही है ना ਉਸ ਨੂੰ ਜਾਪ ਕਹਿੰਦੇ ਨੇ। ਪਰ ਰਸਨਾ ਬੋਲਦੇ ਬੋਲਦੇ ਜੇ ਸੁਰਤ ਨਾਲ ਜੁੜ ਜਾਏ ਫਿਰ ਜਾਪ ਤੋਂ ਜਪ ਦੀ ਯਾਤਰਾ ਸ਼ੁਰੂ ਹੋ ਜਾਂਦੀ ਹੈ। ਆਖੋ ਵਾਹਿਗੁਰੂ, ਜਿੰਨੀ ਦੇਰ ਤੱਕ ਜਾਪ ਹੁੰਦਾ ਹੈ ਉਦੋਂ ਅਸੀਂ ਅਵਸਥਾ ਤੇ ਪਹੁੰਚਦੇ ਹਾਂ ਰਸਨਾ ਪਿੱਤਰ ਹੁੰਦੀ ਹੈ। ਜਾਪ ਜਪਦੇ ਜਪਦੇ ਪਹਿਲਾਂ ਧੁਨ ਮੈਂ ਧਿਆਨ ਫਿਰ ਧਿਆਨ ਮੈਂ ਜਾਣੇ ਆ। ਇੱਕ ਬੇਨਤੀ ਕਰਾਂ, ਜਾਣਨ ਲਈ ਜਪ ਚਾਹੀਦਾ ਹੈ। ਜਪ ਦਾ ਅੱਖਰੀ ਅਰਥ ਕੀ ਹੈ? ਜਾਣਨਾ। ਗੁਰੂ ਨੇ ਜਪ ਦਿੱਤਾ ਹੀ ਇਸੇ ਕਰਕੇ ਹੈ ਕਿ ਜਿਸ ਨੂੰ ਮੈਂ ਜਪਾਂ ਉਸ ਨੂੰ ਜਾਣ ਲਵਾਂ। ਜਾਣਨ ਲਈ ਭਗਤ ਕਬੀਰ ਬੋਲੇ, ਸ਼ਾਂਤ ਪਈ ਜਬ ਗੋਬਿੰਦ ਜਾਣੇ ਆ, ਪਹਿਚਾਨ ਹੋ ਗਈ ਗੁਰੂ ਰਾਹੀਂ ਪਹਿਚਾਨ ਹੋ ਗਈ। ਇੱਕ ਬੇਨਤੀ ਕਰਨ ਲੱਗੇ, ਅੰਬਾਲੇ ਸ਼ਹਿਰ ਦੇ ਅੰਦਰ ਕਿਤਨੇ ਕੁ ਬੰਦੇ ਰੋਜ਼ਾਨਾ ਨਵੇਂ ਆਉਂਦੇ ਹੋਣਗੇ, ਕਿਤਨੇ ਕੁ ਰੋਜ਼ਾਨਾ ਇੱਥੋਂ ਚੱਲੇ ਜਾਂਦੇ ਹੋਣਗੇ, ਕਿਤਨੇ ਕੁ ਬੰਦਿਆਂ ਦੇ ਘਰਾਂ ਵਿੱਚ ਜੀਵਾਂ ਨੇ ਜਨਮ ਲਿਆ ਹੋਵੇਗਾ ਤੇ ਕਈ ਜੀਵ ਸ਼ਮਸ਼ਾਨ ਘਾਟ ਵੀ ਚੱਲੇ ਜਾਂਦੇ ਹੋਣਗੇ। ਲੇਕਿਨ ਇਹ ਦੱਸੋ, ਕਿਸੇ ਤੇ ਜਾਣ ਦਾ, ਕਿਸੇ ਤੇ ਆਉਣ ਦਾ, ਕਿਸੇ ਦੇ ਜਨਮ ਦਾ, ਕਿਸੇ ਦੇ ਮਰਨ ਦਾ ਕਿਤਨਾ ਕੁ ਦੁੱਖ ਹੁੰਦਾ ਹੈ। ਲੇਕਿਨ ਜਿਸ ਨਾਲ ਮੈਂ ਤੇ ਮੇਰੀ ਜੁੜ ਜਾਏ ਉੱਥੇ ਦੁੱਖ ਵੀ ਹੈ, ਉੱਥੇ ਸੁੱਖ ਵੀ ਹੈ। ਆਖੋ ਵਾਹਿਗੁਰੂ, ਮੈਂ ਜੁੜ ਗਈ, ਮੇਰੀ ਜੁੜ ਗਈ, ਫਿਰ ਸੁੱਖ ਵੀ ਜਾਪਦਾ ਹੈ ਤੇ ਦੁੱਖ ਵੀ। ਮੇਰਾ ਕੋਈ ਆ ਜਾਏ ਮੈਂ ਖੁਸ਼ ਹਾਂ, ਮੇਰਾ ਕੋਈ ਚਲਾ ਜਾਏ ਮੈਂ ਦੁਖੀ ਹਾਂ। ਮੈਂ ਤੇ ਮੇਰੀ ਜੁੜ ਗਈ, ਮੇਰੇ ਘਰ ਕੋਈ, ਮੇਰਿਆਂ ਦੇ ਘਰ ਕੋਈ ਜਨਮ ਲੈ ਲਵੇ ਵਧਾਈਆਂ ਦੇਣਾ, ਮੇਰਿਆਂ ਘਰਾਂ ਵਿੱਚ ਕੋਈ ਸੰਸਾਰ ਤੋਂ ਤੁਰ ਜਾਏ ਮੈਨੂੰ ਦੁੱਖ ਹੁੰਦਾ ਹੈ। ਇਸ ਦਾ ਭਾਵ ਦੁੱਖ ਤੇ ਸੁੱਖ ਉੱਥੇ ਹੀ ਹੈ ਜਿੱਥੇ ਮੈਂ ਤੇ ਮੇਰੀ ਹੈ। ਆਖੋ ਵਾਹਿਗੁਰੂ, ਜਿੱਥੇ ਮੈਂ ਤੇ ਮੇਰੀ ਨਹੀਂ, ਹੁੰਦਾ ਬਹੁਤ ਕੁਛ ਹੈ, ਉੱਥੇ ਦੁੱਖ ਤੇ ਸੁੱਖ ਦਾ ਅਨੁਭਵ ਨਹੀਂ ਹੁੰਦਾ। ਆਖੋ ਵਾਹਿਗੁਰੂ, ਇਹ ਮੈਂ ਤੇ ਮੇਰੀ ਹੀ ਮੋਹ ਹੈ। ਜਿੱਥੇ ਮੋਹ ਹੈ ਉੱਥੇ ਦੁੱਖ ਵੀ ਹੈ, ਉੱਥੇ ਸੁੱਖ ਵੀ ਹੈ। ਗੁਰਮੁਖ ਨੂੰ ਵੀ, ਸਾਧੂ ਨੂੰ ਵੀ, ਗਿਆਨੀ ਨੂੰ ਵੀ ਮੋਹ ਤਾਂ ਆਉਂਦਾ ਹੈ। ਆਖੋ ਵਾਹਿਗੁਰੂ, ਮੇਰੇ ਗੁਰੂ ਦੇ ਘਰ ਵੀ ਸਾਹਿਬਜ਼ਾਦੇ ਹੋਏ ਹਨ, ਪਿਆਰ ਉਹਨਾਂ ਨੇ ਵੀ ਕੀਤਾ ਹੋਣਾ, ਇਸ ਵਿੱਚ ਕੋਈ ਸ਼ੱਕ ਨਹੀਂ। ਲੇਕਿਨ ਗੁਰਮੁਖਾਂ ਨੂੰ, ਗਿਆਨੀਆਂ ਨੂੰ, ਭਗਤਾਂ ਨੂੰ ਮੋਹ ਆਉਂਦਾ, ਲੇਕਿਨ ਇੱਕ ਝਟਕਾ ਦੇ ਕੇ ਚਲਾ ਜਾਂਦਾ ਹੈ। ਆਖੋ ਵਾਹਿਗੁਰੂ, ਪਰ ਅਸੀਂ ਤੁਸੀਂ ਕਿਉਂ ਦੁਖੀ ਹਾਂ? ਕਿਉਂਕਿ ਮੋਹ ਨੇ ਸਾਡੇ ਘਰ ਪੱਕਾ ਟਿਕਾਣਾ ਹੀ ਬਣਾਇਆ ਹੋਇਆ। ਆਖੋ ਵਾਹਿਗੁਰੂ, ਜਾਂਦਾ ਨਹੀਂ। ਬਸ ਦੁੱਖ ਤੇ ਸੁੱਖ ਦਾ ਭਾਵ ਇਹ ਹੈ ਕਿ ਸਾਡੇ ਤੁਹਾਡੇ ਘਰ ਮੈਂ ਤੇ ਮੇਰੀ ਨੇ ਪੱਕਾ ਟਿਕਾਣਾ ਬਣਾਇਆ ਹੋਇਆ, ਪੱਕਾ ਹੀ ਟਿਕਾਣਾ ਬਣਾ ਲਿਆ। ਲੇਕਿਨ ਗੁਰਮੁਖ, ਭਗਤ, ਗਿਆਨੀ, ਬ੍ਰਹਮ ਗਿਆਨੀ, ਉਹ ਮੋਹ ਨੂੰ ਪੱਕਾ ਟਿਕਾਣਾ ਨਹੀਂ ਬਣਾਉਣ ਦਿੰਦੇ। ਆਖੋ ਵਾਹਿਗੁਰੂ, ਕਿਸੇ ਨਾਲ ਨਫ਼ਰਤ ਨਹੀਂ ਕਰਦੇ, ਸੰਸਾਰ ਦੇ ਜੀਵਾਂ ਨਾਲ ਪਿਆਰ ਕਰਦੇ ਨੇ। ਆਖੋ ਵਾਹਿਗੁਰੂ, ਸਾਰਿਆਂ ਨੂੰ ਆਪਣਾ ਮੰਨਦੇ ਨੇ, ਸਾਰੇ ਪਰਮਾਤਮਾ ਦੀ ਜੋਤ ਵੇਖਦੇ ਨੇ, ਕਿਸੇ ਨਾਲ ਨਫ਼ਰਤ ਨਹੀਂ। ਲੇਕਿਨ ਮੋਹ ਪੱਕਾ ਟਿਕਾਣਾ ਨਹੀਂ ਬਣਾਉਂਦਾ। ਦੁੱਖ ਤੇ ਸੁੱਖ ਦਾ ਮੇਰੇ ਗੁਰੂ ਨੇ ਗਿਆਨ ਦਿੱਤਾ, ਦੁੱਖ ਤੇ ਸੁੱਖ ਉੱਥੇ ਹੈ, ਦੁੱਖ ਤੇ ਸੁੱਖ ਦਾ ਉੱਥੇ ਅਨੁਭਵ ਹੈ ਜਿੱਥੇ ਮੈਂ ਤੇ ਮੇਰੀ ਹੈ। ਕਹਿੰਦੇ ਆਹ, ਮੈਂ ਤੈਨੂੰ ਗੁਰੂ ਦਾ ਗਿਆਨ ਦਿਆ, ਗੁਰੂ ਦੇ ਸ਼ਬਦ ਨੂੰ ਕਮਾ, ਗੁਰੂ ਦੇ ਸ਼ਬਦ ਦੇ ਅਨੁਭਵ ਵਿੱਚ ਜਾ, ਇਹ ਤੂੰ ਗੁਰੂ ਦੇ ਸ਼ਬਦ ਨੂੰ ਕਮਾ ਲਏਗਾ, ਗੁਰੂ ਦੇ ਸ਼ਬਦ ਦੇ ਅਨੁਭਵ ਨੂੰ ਜਾਣ ਲਏਗਾ ਤੇ ਤੂੰ ਵੀ ਕਹੇਗਾ ਮੈਂ ਵੀ ਕਵਾਂਗਾ ਕਿ ਮੈਂ ਸਰੀਰ ਨਹੀਂ ਹਾਂ, ਮੈਂ ਸਰੀਰ ਵਿੱਚ ਰਹਿਣ ਵਾਲਾ ਹਾਂ। ਨਾ ਤੁਸੀਂ ਸਰੀਰ ਹੋ, ਨਾ ਮੈਂ ਸਰੀਰ ਹਾਂ, ਤੁਸੀਂ ਵੀ ਸਰੀਰ ਵਿੱਚ ਰਹਿਣ ਵਾਲੇ ਹੋ, ਮੈਂ ਵੀ ਸਰੀਰ ਵਿੱਚ ਰਹਿਣ ਵਾਲਾ ਹਾਂ। ਇਸ ਕਰਕੇ ਤੁਹਾਡੇ ਤੇ ਮੇਰੇ ਦਰਮਿਆਨ ਉਹੀ ਹੈ
ਜਿਸ ਨੇ ਮੈਨੂੰ ਜੀਵਨ ਦਿੱਤਾ ਹੈ। ਆਖੋ ਵਾਹਿਗੁਰੂ। ਦੁੱਖ ਤੇ ਸੁੱਖ ਦਾ ਕਾਰਨ ਜੇ ਮੇਰੇ ਗੁਰੂ ਨੇ ਸਮਝਾਇਆ, ਜੇ ਗੁਰੂ ਸ਼ਬਦ ਨੂੰ ਕਮਾਏਗਾ, ਗੁਰੂ ਸ਼ਬਦ ਨੂੰ ਕਮਾ ਕੇ ਤੇ ਮੈਂ ਤੇ ਮੇਰੀ ਤੋਂ ਮੁਕਤ ਹੋ ਜਾਏਗਾ। ਆਖੋ ਵਾਹਿਗੁਰੂ। ਉਹ ਕਿਵੇਂ? ਅਗਲਾ ਸਵਾਲ ਕਰਦੇ ਹਨ, ਥੋੜ੍ਹੇ ਜਿਹੇ ਵਿਸ਼ੇ ਨੂੰ ਮੈਂ ਖੋਲਣਾ ਚਾਹੁੰਦਾ ਥੋੜ੍ਹੇ ਜਿਹੇ ਸਮੇਂ ਵਿੱਚ। ਉਹ ਕਿਵੇਂ? ਧਿਆਨ ਦੇਣਾ। ਬੰਸਰੀ ਵੱਜਦੀ ਸੀ, ਵੱਜਦੀ ਗਈ, ਵੱਜਦੀ ਗਈ, ਵੱਜਦੀ ਗਈ। ਬੰਸਰੀ ਵਜਾਉਣ ਵਾਲਾ ਵਜਾਉਂਦਾ ਹੀ ਰਿਹਾ। ਸੁਣਨ ਵਾਲੇ ਨੇ ਕਿਹਾ ਬਸ ਕਰ, ਥੱਕ ਜਾਏਗਾ, ਪਰ ਨਹੀਂ ਬੰਦ ਹੁੰਦਾ। ਕਿਹਾ ਤੈਨੂੰ ਪਿਆਸ ਲੱਗੀ ਹੋਏਗੀ, ਪਾਣੀ ਪੀ ਲੈ, ਨਹੀਂ ਬੰਦ ਹੁੰਦਾ। ਕਿਹਾ ਭੁੱਖ ਲੱਗੇਗੀ, ਬਸ ਕਰ, ਨਹੀਂ ਬੰਦ ਹੁੰਦਾ। ਹੁਣ ਇਉਂ ਲੱਗਦਾ ਕਿ ਬੰਸਰੀ ਵਜਾਉਣ ਵਾਲਾ ਬੰਸਰੀ ਨਹੀਂ ਵਜਾ ਰਿਹਾ, ਬਲਕਿ ਬੰਸਰੀ ਵਜਾਉਣ ਵਾਲੇ ਨੂੰ ਵਜਾਉਣ ਲੱਗ ਪਈ। ਆਹ ਵੇਖੋ, ਬੰਸਰੀ ਵਜਾਉਣ ਵਾਲਾ ਜ਼ੀਰੋ ਹੋ ਗਿਆ। ਆਖੋ ਵਾਹਿਗੁਰੂ। ਹੁਣ ਇਉਂ ਲੱਗਦਾ ਕਿ ਬੰਸਰੀ ਵਜਾਉਣ ਵਾਲਾ ਜ਼ੀਰੋ ਹੋ ਗਿਆ, ਬੰਸਰੀ ਵਜਾਉਣ ਵਾਲੇ ਨੂੰ ਵਜਾਉਣ ਲੱਗ ਪਈ। ਇਹੋ ਗੱਲ ਸੀ, ਕੋਈ ਸ਼ਬਦ ਦਾ ਅਭਿਆਸੀ, ਗੁਰਸ਼ਬਦ ਦਾ ਅਭਿਆਸੀ, ਗੁਰਬਾਣੀ ਦਾ ਅਭਿਆਸੀ, ਕੀਰਤਨ ਦਾ ਅਭਿਆਸੀ, ਗੁਰਸ਼ਬਦ ਨੂੰ ਕਮਾਉਂਦਾ ਹੀ ਗਿਆ, ਕਮਾਉਂਦਾ ਹੀ ਗਿਆ। ਨਾ ਭੁੱਖ ਦੀ ਚਿੰਤਾ, ਨਾ ਪਿਆਸ ਦੀ ਚਿੰਤਾ, ਨਾ ਆਰਾਮ ਦੀ ਚਿੰਤਾ। ਹੁਣ ਇਉਂ ਲੱਗਦਾ ਕਿ ਅਭਿਆਸੀ ਗੁਰਸ਼ਬਦ ਦਾ ਅਭਿਆਸ ਨਹੀਂ ਕਰ ਰਿਹਾ, ਬਲਕਿ ਗੁਰਸ਼ਬਦ ਅਭਿਆਸੀ ਨੂੰ ਅਭਿਆਸ ਕਰਾਉਣ ਲੱਗ ਪਿਆ। ਆਹ ਵੇਖੋ, ਅਭਿਆਸੀ ਜ਼ੀਰੋ ਹੋ ਗਿਆ। ਅਭਿਆਸੀ ਦੀ ਮੈਂ ਵੀ ਮਰ ਗਈ ਤੇ ਮੇਰੀ ਵੀ ਮਰ ਗਈ। ਹੁਣ ਤਾਂ ਸਿਰਫ ਤੂੰ 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 ਰਹਿ ਗਿਆ, ਸ਼ਬਦ ਹੀ ਸ਼ਬਦ ਰਹਿ ਗਿਆ, ਸ਼ਬਦ ਦਾ ਰੂਪ ਹੋ ਗਿਆ। ਮੈਂ ਮਰ ਗਈ, ਮੇਰੀ ਮਰ ਗਈ, ਮੋਹ ਮਰ ਗਿਆ, ਦੁੱਖ ਮਰ ਗਿਆ। ਦੁੱਖ ਤੇ ਸੁੱਖ ਨਹੀਂ, ਹੁਣ ਤਾਂ ਇੱਕੋ ਹੀ ਰਹਿ ਗਿਆ, ਤੂੰ 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 ਤੇਰੇ ਤੂੰ ਤੂੰ ਵਿੱਚ ਤਾਂ ਸੁੱਖ ਹੀ ਸੁੱਖ ਹੈ। ਆਖੋ ਵਾਹਿਗੁਰੂ। ਸੁੱਖ ਵੀ ਐਸਾ ਜਿਹੜਾ ਮਰਦਾ ਨਹੀਂ। ਆਖੋ ਵਾਹਿਗੁਰੂ। ਸਾਰੇ ਬੋਲੋ ਵਾਹਿਗੁਰੂ। ਜਿਨ੍ਹਾਂ ਨੇ ਗੁਰਸ਼ਬਦ ਨੂੰ ਕਮਾ ਲਿਆ ਉਹ ਸਮਝ ਗਏ। ਕੀ ਸਮਝੇ? ਗੁਰਸ਼ਬਦ ਨੂੰ ਕਮਾਉਣ ਤੋਂ ਪਹਿਲਾਂ ਖਪਦਾ ਵੀ ਸੀ, ਖਿੱਚਦਾ ਵੀ ਸੀ, ਲੇਕਿਨ ਇਹ ਸੱਚਾਈ ਸੀ ਕਿ ਮੈਂ ਜਮ ਗਣਾਂ ਦੀ ਹਕੂਮਤ ਵਿੱਚ ਰਹਿੰਦਾ ਸੀ, ਰਾਮ ਗਣਾਂ ਦੀ ਹਕੂਮਤ ਵਿੱਚ ਨਹੀਂ। ਜੇ ਮੈਂ ਜਮ ਗਣਾਂ ਦੀ ਹਕੂਮਤ ਵਿੱਚ ਰਹਿੰਦਾ ਸੀ, ਮੇਰਾ ਸੁਭਾਅ ਵੀ ਆਪਣਾ ਵੀ ਜਮ ਗਣਾਂ ਵਰਗਾ ਸੀ। ਧਿਆਨ ਦੇਣਾ। ਅੱਜ ਸਾਰਾ ਜਿੱਧਰ ਦੇਖਦੇ ਹਾਂ, ਲੋਕੀ ਜਮਦੂਤਾਂ ਤੋਂ ਡਰਦੇ ਵੀ ਨੇ, ਲੇਕਿਨ ਜਮਗਣਾਂ ਦੀ, ਜਮਦੂਤਾਂ ਦੀ ਸਰਕਾਰ ਦੇ ਵਿੱਚ ਰਹਿਣ ਵਾਲੇ ਵਸਦੇ ਬੰਦੇ, ਇਹਨਾਂ ਦਾ ਸੁਭਾਅ ਵੀ ਜਮਦੂਤਾਂ ਵਰਗਾ ਹੋਇਆ ਪਿਆ। ਆਖੋ ਵਾਹਿਗੁਰੂ। ਜਮਦੂਤ ਦਇਆ ਨਹੀਂ ਕਰਦੇ, ਇਹ ਵੀ ਕਿਸੇ ਤੇ ਦਇਆ ਨਹੀਂ ਕਰਦੇ। ਆਖੋ ਵਾਹਿਗੁਰੂ। ਇਹ ਵੀ ਗੁੱਸਾ ਤੇ ਬੋਲੀ ਜਾਂਦਾ ਬੰਦਾ ਅੱਜ। ਉਹ ਕਾਰਨ ਜਿਹੜੇ ਜਮਦੂਤਾਂ ਦੀ ਗ੍ਰਿਫਤ ਵਿੱਚ ਪਾਉਂਦੇ ਨੇ, ਅੱਜ ਇਨਸਾਨ ਦਾ ਸੁਭਾਅ ਬਣ ਗਿਆ। ਆਖੋ ਵਾਹਿਗੁਰੂ। ਜਿਨ੍ਹਾਂ ਔਗਣਾਂ ਕਰਕੇ ਜਮਦੂਤਾਂ ਦੀ ਗ੍ਰਿਫਤ ਵਿੱਚ ਜਾਂਦਾ, ਉਹਨਾਂ ਔਗਣਾਂ ਨੂੰ ਕਮਾਉਣ ਦਾ ਮਨੁੱਖ ਦਾ ਸੁਭਾਅ ਬਣ ਗਿਆ। ਮੇਰੇ ਸਾਹਿਬ ਕਹਿੰਦੇ, ਜਦੋਂ ਮੈਂ ਗੁਰਸ਼ਬਦ ਨੂੰ ਕਮਾਇਆ, ਗੁਰਸ਼ਬਦ ਨੂੰ ਕਮਾਇਆ, ਗੁਰਪ੍ਰਸਾਦ ਵਰਤਿਆ, ਮੈਂ ਜਮਦੂਤਾਂ ਦੀ ਹਕੂਮਤ ਦੀ ਬਜਾਏ, ਜਮਗਣਾਂ ਦੀ ਬਜਾਏ, ਰਾਮ ਗਣਾਂ ਦੀ ਸਰਕਾਰ ਵਿੱਚ ਵਸ ਗਿਆ। ਆਖੋ ਵਾਹਿਗੁਰੂ। ਹੁਣ ਤਾਂ ਰਾਮਗਣਾਂ ਦੀ ਸਰਕਾਰ ਵਿੱਚ ਵਸਦਿਆਂ ਜਮਗਣ ਆ ਹੀ ਨਹੀਂ ਸਕਦਾ। ਆਖੋ ਵਾਹਿਗੁਰੂ। ਹੁਣ ਤਾਂ ਸੁਭਾਅ ਨੇਕੀ ਵਾਲਾ ਬਣ ਗਿਆ, ਹੁਣ ਤਾਂ ਪਰਉਪਕਾਰੀ ਬਿਰਤੀ ਵਾਲਾ ਬਣ ਗਿਆ, ਹੁਣ ਤਾਂ ਸਾਰਿਆਂ ਵਿੱਚ ਪਰਮਾਤਮਾ ਦੀ ਜੋਤ ਦੇਖਣ ਵਾਲਾ ਬਣ ਗਿਆ, ਹੁਣ ਤਾਂ ਬੇਸਹਾਰਿਆਂ ਨੂੰ ਆਸਰਾ ਦੇਣ ਵਾਲਾ ਬਣ ਗਿਆ, ਹੁਣ ਦੁਖੀਆਂ ਨੂੰ ਸੁੱਖ ਦੇਣ ਵਾਲਾ ਬਣ ਗਿਆ, ਹੁਣ ਲੋੜਵੰਦਾਂ ਦੀ ਲੋੜ ਪੂਰੀ ਕਰਨ ਵਾਲਾ ਬਣ ਗਿਆ। ਹੁਣ ਤਾਂ ਐਸਾ ਸੁਭਾਅ ਬਣ ਗਿਆ ਰਾਮਗਣਾਂ ਵਾਲਾ। ਤੇ ਭਗਤ ਕਬੀਰ ਜੀ ਕਹਿੰਦੇ, ਹੈ ਦੁਨੀਆਂ ਦੇ ਲੋਕੋ ਸੁਣ ਲਓ, ਜਦੋਂ ਮੈਂ ਰਾਮਗਣਾਂ ਦੀ ਸਰਕਾਰ ਦਾ ਵਾਸੀ ਹੋ ਗਿਆ, ਜਮ ਤੇ ਉਲਟ ਪਏ ਰਾਮ। ਹੈ ਦੁਨੀਆਂ ਦੇ ਲੋਕੋ, ਮੈਂ ਦੱਸ ਦਿਆਂ, ਹੁਣ ਮੈਨੂੰ ਜਮਗਣ ਲੈਣ ਨਹੀਂ ਆਉਣਗੇ, ਹੁਣ ਮੈਨੂੰ ਰਾਮਗਣ ਲੈਣ ਆਉਣਗੇ। ਆਖੋ ਵਾਹਿਗੁਰੂ। ਐਵੇਂ ਡਰੀ ਜਾਂਦਾ ਜਮਦੂਤਾਂ ਤੋਂ, ਤੈਨੂੰ ਜਮਦੂਤ ਕਿਉਂ ਲੈਣ ਆਉਣਗੇ? ਗੁਰਸ਼ਬਦ ਨੂੰ ਕਮਾ, ਤੈਨੂੰ ਰਾਮਗਣ ਲੈਣ ਆਉਣਗੇ। ਆਖੋ ਵਾਹਿਗੁਰੂ। ਜੇ ਤੂੰ ਗੁਰੂ ਦੀ ਗੱਲ ਮੰਨ ਲਏਗਾ, ਮੰਨੈ ਜਮ ਕੈ ਸਾਥ ਨਾ ਜਾਏ, ਤੂੰ ਜਮਦੂਤਾਂ ਨਾਲ ਨਹੀਂ ਜਾਏਗਾ। ਤੇ ਕਹਿਣ ਲੱਗੇ ਭਗਤ ਕਬੀਰ ਜੀ, ਹੇ ਦੁਨੀਆਂ ਦੇ ਲੋਕੋ ਮੇਰੀ ਗੱਲ ਸੁਣ ਲਓ, ਕਹਿੰਦੇ ਜਮ ਤੇ ਉਲਟ ਪਏ ਹੈ ਰਾਮ। ਆਹ ਦੇਖੋ, ਜਮਗਣ ਰਾਮਗਣ ਬਣ ਗਏ, ਹੁਣ ਮੈਨੂੰ ਜਮਗਣ ਲੈਣ ਨਹੀਂ ਆਉਣਗੇ, ਰਾਮਗਣ ਲੈਣ ਆਉਣਗੇ। ਭਗਤ ਨਾਮਦੇਵ ਜੀ ਬੋਲੇ ਸੀ, ਜਦੋਂ ਮੈਨੂੰ ਪਰਮੇਸ਼ਰ ਦੀ ਬਾਣੀ ਮਿਲ ਗਈ,
परमेश्वर की बाणी मेरे घट घट विच वस गई। जदों मैं परमेश्वर की बाणी नाल आत्मा नूं समझाउण लग पिया, ए दुनिया दे लोको मैं डंके की चोट नाल कहना पाछै बहोर ना आवन पावो, मैं हुण जन्म मरण दे गेड़ विच नहीं आवांगा क्योंकि अमृत बाणी घट ते उचरों आत्म को समझा हुण नहीं आवांगा। जमदूत मैनू लैण नहीं आउणगे क्योंकि मैं जमगणा की हुकूमत च रहिंदा ही नहीं। मेरा हुण सुभा मेरे गुरु ने जमगणा वर्गा रखिया ही नहीं। मेरे गुरु ने गुर शब्द नूं ऐसा मैनू गुर शब्द दिता, ऐसी गुर शब्द की पाण दिती, ऐसा गुर शब्द की शान ते तिखा कीता। आखो वाहिगुरु शब्दे शान रखाई लाए, ऐसा मैनू गुर शब्द की शान ते तिखा करता मेरे जीवन नूं। हुण तां उल्ट हो गया काम, जम ते उल्ट पे हैरान। आखो भाई दुख बिन से सुख कियो विश्राम। आ साड़ियां भैणा बैठिया ने ये गल सारियां जानदियां ने, झाड़ू क्यों देंदियां ने। आखो वाहिगुरु घर तो कूड़ा करकट नूं बाहर कढ़न वास्ते, अंदर सफाई लियाण वास्ते। आखो भाई ठीक है ना। आखो वाहिगुरु इहदा घर की लियाई जी है सफाई, बाहर की कढ़ी जाए गंद। ठीक है ना। मेरे साहब कहते हुण गल सुन लै, मैं तैनूं दसदा तू इस तरह कर, गुरु दे दित्ते गुर शब्द नूं कमा लै, गा गा रज के गा, जिवें जिवें गाएगा ना तेरे अंदर तेरी मैल बाहर निकलेगी। गुण गावत तेरी उतरस मैल। आखो वाहिगुरु कढ परमेश्वर दे गुणां नूं गाई जा, गा गा के अंदरली मैल बाहर कढ। आखो वाहिगुरु गुण गावत तेरी उतरस मैल, ते परमेश्वर दे गुणां नूं सुन सुन के सुन सुन के सुन सुन के कैसे गुण। आखो वाहिगुरु कैसा सुनना, सुनो सत बाणी। आखो वाहिगुरु तुसी सुनिया करो, सुनो सत बाणी जिस सुनी मन तन हरिया होवा। आखो वाहिगुरु तेरे अंदर सुख वस जाणगे। तन गुरु नानक बोले गावीए सुनिए मन रखिए भाव। की होएगा दुख पर हार सुख घर लै जाए, तू एवें दुखी हो जाना कढ देना नू। आखो वाहिगुरु साहब कहते तू दुखां नू पकड़ी क्यों बैठे, नाले रोई जाने नाले छड़दा नहीं, नाले रोई जांदा मैं दुखियां। कहिंदे गा गा परमेश्वर दे गुण गा, गा गा के दुखां नूं बाहर कढ दे, सुन सुन के परमेश्वर दे जस नूं सुखां नूं अंदर लिया। गा भी है सुनी है पर कम करी मन विच प्रेम रख के, मन रखी है पाओ दुख पर हर सुख कर लै जाए। आखो भाई फिर की होएगा बैरी उल्ट पे है मीता। भगत रूह ने पूछया माता नूं किस उदम ते राज मिले शत्रु ते सब होवन मीता। मां ने जवाब दिता परमेश्वर आराधी है जिदू हुई है पतत पुनीता। गल समझ आ गई, जे तो बंदे दा बंदा बन के रहेगा, बंदे दा बंदा फिर वैरी बहुत ने, जे साहब दा बंदा बन गया तो कोई वैरी नहीं रहना, सब मित्र बन जाएंगे। आखो भाई मैं नहीं कहता साहब ने कहा। आखो भाई जे तू साहब दा बंदा बन गया तो फिर गल बन जाएगी, ए वैरी मित्र सब कीते ना मंगे मंदा। क्यों जी किन्हां नूं की है, जां तू मेरे वल है ता क्या मोचन दा, तू सब कुछ मैनूं सौंपिया जां तेरा बंदा। आखो भाई हुण आपे फैसला कर लो, आपां प्रोग्राम करना आया जे तां सचमुच वैरी मकाउणे ने तां साहब दे बंदे बन जाओ। साहिब दे बंदे। आखो वाहिगुरु फिर साहिब दे बंदे बन गए कोई वैरी नहीं, बल्कि वैरी भी मित्र बन जाएंगे। आखो वाहिगुरु मैं संखेप करदा समय सिर भोग पा सका। फिर कहंदे साजन उल्ट सो जन पे चीता। जदों गुर शब्द नूं कमा कमा के, गुर शब्द नूं कमाउणा परमात्मा दी सिफ सलाह नूं कमाउणा ध्यान देना, जे परमात्मा दी सिफ सलाह कमाउंदा रहा मैं सच कहना
तेरा जन्म फिर सत विचों होएगा, तेरा जन्म संतोख विचों होएगा, तेरा जन्म दया विचों होएगा, तेरा जन्म तीरज विचों होएगा, तेरा जन्म धर्म विचों होएगा। ते जे तेरा जन्म परमात्मा की सिफ सलाह विचों हो गया, परमात्मा की सिफ सलाह नाल काम की मौत कर देगा, क्रोध की मौत कर देगा, लोभ की मौत कर देगा, मोह की मौत कर देगा, ते हंकार की मौत कर देगा। हुण ते इउं लगदा तू सिफ सलाह का ही रूप बन जाएगा। साजन उल्ट सुजन पे चीता आखो वाही। एक होर गल कह लगे, अज बड़े झगड़े ने, पुत्र मां का, प्यो पुत का, भरा भरा का, दोस्त मित्रां का, संबंधियां बड़े झगड़े झगड़े ने ना।
तन मैं होती कोट उपाद,
बड़े झगड़े ने, शरीर बड़े झमेले पाए हुए ने। साहब कहते आ मैं तुम जुगत दस दिया, भगत कबीर भी बोले सची मुची झगड़े मुक जाएंगे, झगड़े रहने ही नहीं।
आ जिन्हें एक मनुख मनुख नाल चढ़ी जाता, बंदा बंदे नाल झगड़ी जाता, मां पुत नाल, प्यो पुत नाल, भरा भरा नाल, मित्र मित्र नाल, सारे झगड़े झगड़े मुक सकते ने। साहब कहते ने एक काम कर लै, और झगड़े करने वाले कदे तू अपने मन नाल ही झगड़ा करके वेख लै। आखो वाहिगुरु, जिस दिन तू मन नाल झगड़ा करके मन नूं जित लिया, बाकी सारे झगड़े मुक जाणगे। आखो
वाहिगुरु, झगड़े मन करके। एक गुरमुख प्यारे सी जो शरीर छड़न लगे, तो वह अपने साथियों कह लगे मेरे को एक ऐसी तरकीब है जिस तरकीब नाल मैं सारी जिंदगी जितया हां हारिया नहीं। आखो वाहिगुरु, जे तुसी लेनी तुसी भी ले लो। कहिंदे जल्दी जल्दी दसो ताकि असी भी सारी जिंदगी जिते हारीए ना। कहते सुनो, फिर मेरी एको ही तरकीब है, मैं किसे नू जितन दा यतन ही नहीं कीता, जदों भी यतन कीता अपने मन नू जितन दा यतन कीता, ते मैं समझ गया मन जीते जग जीत, झगड़े मुक जाणगे। आ जितने झगड़े ने क्यों, केस करके ने, मन नाल अपने नाल तां झगड़ा करदा नहीं, दूसरे नाल झगड़ा करदा। मेरे साहब कहते ने कूटन स्यों जो मन को कूटे, मन कूटे तो जमते छूटे। तू तो झगड़े की गल कुट के देख, अपने मन तू जमा तो छुटकारा पा लेगा। आखो भाई कुट के वेख ले। तन मैं होती कोट उपाद, उल्ट बही सुख सहज समाज। जे कली समाधि का अर्थ करदा तो उसका बनता हठ योग, ध्यान देना थोड़ा जा। एक शब्द दास ने होर पढ़ना, समा हो गया। हठ योग समाधि का अर्थ होंदा सिर्फ हठ योग। अखा मीचण का नाम समाधि नहीं होंदा, मन के विश्राम का नाम समाधि होंदा। आखो वाहिगुरु, अखा मीचना तो एक साधन हो सकता है थोड़े समय लई। तुसीं घंटा अखा मीच लोगे, बाय दो घंटे बाई घंटे की करोगे कि 22 घंटे परमात्मा भुला के जीओगे। आखो वाहिगुरु, ऐसी समाधि क्यों ना लगाओ जिहड़ा परमात्मा विसरे ही ना। आखो वाहिगुरु, विसरे ही ना। दो घंटे गुरुद्वारे बैठ जाओगे, 22 घंटे कित्थे रहोगे? प्राकृति दे मंदिर विच, कुदरत दे मंदिर विच। दो घंटे ऐसा सीख के जाओ जिहड़ा तुसीं 22 घंटे वह कुछ करो जो दो घंटे सीखो। आखो वाहिगुरु, जिहड़े दो घंटे गुरुद्वारे बैठे हो ना, जे तुसी कहंदे हो इत्थे बुरा कर्म नहीं करना तो बाहर भी ना करो। जे तुसी इत्थे कहंदे हो मदियां वासना नहीं सोची दिया तो बाहर भी मदियां वासना ना सोचो। जे गुरुद्वारे कहंदे हो कि किसी का बुरा नहीं करना तो बाहर भी किसी का बुरा ना करो। जे गुरुद्वारे सरबत का भला मंग दो तो बाहर भी सरबत का भला, क्योंकि दो घंटे जो इत्थे सीखो 22 घंटे बाहर करो। आखो वाहिगुरु, निशाना तो ही है ना, दो घंटे गुरुद्वारे क्यों आना सीखने वास्ते? मैक्सिमम समा तो बाहर रहना है। आखो वाहिगुरु, मैक्सिमम समा तो अखा खोल के बैठना है कि मैं गड्डी चलावांगा अखा बंद करके चलावांगा। आखो वाहिगुरु, उस वक्त परमात्मा भुलिया होएगा। जे मैं दफ्तर बैठ के क्लैरिकल काम करना है अखा बंद करके करांगा, उस वक्त की करांगा? आखो वाहिगुरु, उस वक्त मैनू याद नहीं भुलनी चाहिए, परमात्मा का पैर रहना चाहिए, परमात्मा का पाव रहना चाहिए, हर समय परमात्मा की याद रहनी चाहिए है। इस याद लई एक साधन हो सकता अखा मीचना कुछ समय लई, लेकिन समाधि है मन का विश्राम। आखो वाहिगुरु, पग जना कह मन विश्राम, मन का विश्राम। अज मेरे को विषय नहीं, फिर किसी दिन। आखो वाह, मन विश्राम। लेकिन जदों परमेश्वर के नाम नाल कोई ਲਿਵ ਲਗਾ ਲੈਂਦਾ, ਲਿਵ ਲਗਾ ਕੇ ਆਪਣਾ ਚਿੱਤ ਅਤੇ ਚਿੱਤ ਬਿਰਤੀਆਂ ਉਹ ਆਪਣਾ ਚਿੱਤ ਅਤੇ ਚਿੱਤ ਬਿਰਤੀਆਂ ਨੂੰ ਅੰਤਰਾਤਮੇ ਟਿਕਾ ਲਵੇ, ਉਸ ਨੂੰ ਕਹਿੰਦੇ ਨੇ ਸਹਿਜ ਸਮਾਦ। ਉਲਟ ਬਹੀ ਸੁਖ ਸਹਿਜ ਸਮਾਦ। ਆਖੋ ਵਾਹਿਗੁਰੂ। ਫਿਰ ਇੱਕ ਵਾਰੀ ਕਹਿ ਦਿਆਂ, ਪਰਮਾਤਮਾ ਦੇ ਨਾਮ ਨਾਲ ਕੋਈ ਲਿਵ ਲਗਾ ਕੇ ਚਿੱਤ ਅਤੇ ਚਿੱਤ ਬਿਰਤੀਆਂ ਨੂੰ ਅੰਤਰ ਆਤਮੇ ਟਿਕਾ ਲਵੇ, ਉਸ ਨੂੰ ਕਹਿੰਦੇ ਨੇ ਸਹਿਜ ਸਮਾਦ। ਐਸੀ ਸਹਿਜ ਸਮਾਦ ਵਿੱਚ ਪਰਮੇਸ਼ਰ ਦੇ ਨਾਮ ਨਾਲ ਜੁੜਦਾ ਹੋਇਆ, ਪਰਮੇਸ਼ਰ ਦੇ ਭੈ ਔਰ ਭਾਵ ਵਿੱਚ ਰਹਿ ਕੇ ਆਪਣੇ ਕੋਈ ਨਿੱਜ ਸਰੂਪ ਨੂੰ ਲੱਖ ਲਵੇ, ਨਿੱਜ ਸਰੂਪ ਦਾ ਲੱਖਣਾ ਨਿਰੰਤਰ ਬਣਾਈ ਰੱਖੇ, ਆਪਣੇ ਆਪ ਦੀ ਪਹਿਚਾਣ ਕਰਦਾ। ਨਿੱਜ ਸਰੂਪ ਕੀ? ਆਪਣੇ ਆਪ ਦੀ ਪਹਿਚਾਣ। ਆਪਣੇ ਆਪ ਦੀ ਪਹਿਚਾਣ ਕਰਦਾ ਹੋਇਆ, ਨਿੱਜ ਸਰੂਪ ਨੂੰ ਲੱਖਦਾ ਹੋਇਆ, ਪਰਮੇਸ਼ਰ ਦੇ ਭੈ ਔਰ ਭਾਵ ਵਿੱਚ ਰਹਿ ਕੇ ਜੇ ਨਿੱਜ ਸਰੂਪ ਦਾ ਲੱਖਣਾ ਨਿਰੰਤਰ ਬਣਾਈ ਰੱਖੇ, ਉਸ ਨੂੰ ਕਹਿੰਦੇ ਨੇ ਭਗਤ ਸਮਾਦ। ਆਖੋ ਵਾਹਿਗੁਰੂ। ਉਲਟ ਬਹੀ ਸੁਖ ਸਹਿ ਸਮਾਦ। ਆਖੋ ਵਾਹਿਗੁਰੂ। ਜਿਸ ਦੇ ਵਿੱਚ ਆਤਮਕ ਅਡੋਲਤਾ, ਆਤਮਕ ਅਡੋਲਤਾ ਵਿੱਚ ਲੀਨ ਹੋਣਾ, ਸਹਿਜ ਸਮਾਦ। ਫਿਰ ਕਿਸੇ ਵਿਚਾਰ ਕਰਾਂਗੇ, ਗੁਰਮੁਖ ਲਾਗੈ ਸਹਿਜ ਧਿਆਨ, ਇਸੇ ਨੂੰ ਸਹਿਜ ਧਿਆਨ ਵੀ ਕਿਹਾ। ਆਖੋ ਵਾਹਿਗੁਰੂ। ਸਾਰੇ ਬੋਲੋ, ਗੁਰਮੁਖ ਲਾਗੈ ਸਹਿਜ ਧਿਆਨ। ਉਲਟ ਭਈ ਸੁਖ ਸਹਿਜ ਸਮਾਦ। ਆਪ ਪਛਾਣੈ ਆਪੇ ਆਪ। ਮੈਂ ਛੋਟਾ ਜਿਹਾ ਸੀ ਨਾ ਜਦੋਂ, ਸਾਡੇ ਘਰ ਬਿਜਲੀ ਨਹੀਂ ਸੀ, ਅਸੀਂ ਲਾਲਟੈਨਾਂ ਤੇ ਪੜਦੇ ਸੀ। ਆਖੋ ਵਾਹਿਗੁਰੂ। ਸ਼ਾਇਦ ਮੇਰੇ ਬਜ਼ੁਰਗ ਬੈਠੇ ਨੇ, ਉਹ ਵੀ ਛੋਟਿਆਂ ਅਵਸਥਾ ਵਿੱਚ ਸ਼ਾਇਦ ਲਾਲਟੈਨਾਂ ਦੇਖੀਆਂ ਹੋਣਗੀਆਂ। ਅੰਦਰ ਤੇਲ ਵੀ ਭਰਿਆ ਹੁੰਦਾ ਸੀ, ਬੱਤੀ ਵੀ ਠੀਕ ਸੀ, ਪਰ ਜੇ ਸ਼ੀਸ਼ੇ ਤੇ ਕਾਲਖ ਆ ਜਾਂਦੀ ਸੀ ਨਾ, ਉਸਦੀ ਰੋਸ਼ਨੀ ਬਾਹਰ ਨਹੀਂ ਸੀ ਆਉਂਦੀ। ਆਖੋ ਵਾਹਿਗੁਰੂ। ਬਸ ਰੋਸ਼ਨੀ ਹੁੰਦੀ ਸੀ, ਬੱਤੀ ਦੀ ਜਗਦੀ ਸੀ, ਸ਼ੀਸ਼ੇ ਦੇ ਕਾਲਖ ਹੋਣ ਕਰਕੇ ਲੈਂਪ ਦੀ ਰੋਸ਼ਨੀ ਹੋਣ ਦੇ ਬਾਵਜੂਦ ਵੀ ਬਾਹਰ ਨਹੀਂ ਸੀ ਆਉਂਦੀ। ਆਖੋ ਵਾਹਿਗੁਰੂ। ਸਮਝ ਆ ਗਈ? ਜੇ ਇੱਕ ਸ਼ੀਸ਼ੇ ਦੇ ਕਾਲਖ ਹੋਵੇ ਤੇ ਲੈਂਪ ਦੀ ਰੋਸ਼ਨੀ ਬਾਹਰ ਨਹੀਂ ਆਉਂਦੀ। ਮਨ ਤਾਂ ਬੜਾ ਰੋਸ਼ਨੀ ਵਾਲਾ ਹੈ, ਮਨ ਤਾਂ ਜੋਤ ਸਰੂਪ ਹੈ, ਮਨ ਤਾਂ ਨੂਰੋ ਨੂਰ ਹੈ, ਪਰ ਮੈਂ ਕੀ ਕਰਾਂ, ਮਨ ਦੇ ਸ਼ੀਸ਼ੇ ਤੇ ਮੇਰੇ ਜੀਵਨ ਦੇ ਸੰਸਕਾਰਾਂ ਦੀ ਕਾਲਖ ਹੀ ਕਾਲਖ ਚੜੀ ਹੋਈ ਹੈ। ਆਖੋ ਵਾਹਿਗੁਰੂ। ਜੀਵਨ ਦੇ ਸੰਸਕਾਰਾਂ ਦੀ ਕਾਲਖ ਹੋਣ ਕਰਕੇ ਮੈਨੂੰ ਸਮਝ ਨਹੀਂ ਆ ਰਹੀ ਮਨ ਕੀ ਹੈ। ਜੋ ਜਾਂ ਮੈਂ ਮਾਨਸਿਕ ਕਿਰਿਆਵਾਂ ਕਿਸੇ ਦੀਆਂ ਦੇਖਦਾ, ਉਸ ਦੇ ਮੁਤਾਬਕ ਮਨ ਦਾ ਨਾਂ ਰੱਖ ਦੇਣਾ। ਕਦੀ ਕਹਿ ਦੇਣਾ ਕੂਕਰ ਹੈ, ਕਦੀ ਕਹਿ ਦੇਣਾ ਕੁੰਚਰ ਹੈ। ਮਾਨਸਿਕ ਕਿਰਿਆਵਾਂ ਵੇਖ ਵੇਖ ਕੇ ਕਿੱਥੇ ਗਰਦਵ ਹੈ, ਕਿੱਥੇ ਮੁਗਧ ਹੈ। ਪਰ ਜੇ ਕੋਈ ਸ਼ੀਸ਼ੇ ਦੀ ਕਾਲਖ ਸਾਫ਼ ਕਰ ਦੇਵੇ ਤੇ ਰੋਸ਼ਨੀ ਬਾਹਰ ਆ ਜਾਂਦੀ ਹੈ। ਮੈਂ ਸੱਚ ਕਹਾਂ, ਜੇ ਸ਼ੀਸ਼ੇ ਦੀ ਕਾਲਖ ਪਾਰ ਕਰਕੇ ਰੋਸ਼ਨੀ ਲੈਂਪ ਦੀ ਬਾਹਰ ਆ ਸਕਦੀ ਹੈ, ਕੋਈ ਗੁਰ ਸ਼ਬਦ ਨੂੰ ਕਮਾ ਕਮਾ ਕੇ ਕੋਈ ਜੀਵਨ ਦੇ ਸੰਸਕਾਰਾਂ ਦੀ ਕਾਲਖ ਧੋ ਲਵੇ ਤੇ ਸਮਝ ਆ ਜਾਏਗੀ ਮਨ ਤਾਂ ਜੋਤ ਸਰੂਪ ਹੈ। ਆਖੋ, ਆਪੇ ਦੀ ਪਹਿਚਾਣ ਹੋ ਜਾਏਗੀ। ਆਖੋ, ਫਿਰ ਰੋਗ ਨਾ ਵਿਆਪੇ, ਤੀਨੋ ਤਾਪ ਆਦਿ ਵਿਆਦੀ ਉਪਾਧੀ ਦੇ ਫਿਰ ਰੋਗ ਨਹੀਂ ਆਉਂਦੇ। ਆਖੋ ਵਾਹਿਗੁਰੂ। ਫਿਰ ਕਹਿੰਦੇ ਐਸੀ ਅਵਸਥਾ ਆ ਜਾਂਦੀ ਹੈ, ਨਾ ਮਨ ਦਾ ਦੁੱਖ ਹੁੰਦਾ, ਨਾ ਸਰੀਰ ਦਾ, ਨਾ ਬਾਹਰਲੇ ਦੁੱਖ। ਆਖੋ ਵਾਹਿਗੁਰੂ। ਫਿਰ ਐਸੀ ਅਵਸਥਾ ਆ ਜਾਂਦੀ ਹੈ, ਅਬ ਮਨ ਉਲਟ ਸਨਾਤਨ ਹੁਆ। ਗੁਰੂ ਦੇ ਸ਼ਬਦ ਨੂੰ ਕਮਾ ਕੇ ਇੱਕ ਬੇਨਤੀ ਕਰਦੇ ਹਾਂ, ਮੈਂ ਆਪਣੇ ਮਨ ਨਾਲ ਮਨ ਨੂੰ ਨਹੀਂ ਵੇਖ ਸਕਦਾ, ਮੈਂ ਆਪਣੇ ਮਨ ਨਾਲ ਮਨ ਨੂੰ ਨਹੀਂ ਸਮਝਾ ਸਕਦਾ। ਕਿਉਂ? ਮੇਰੇ ਮਨ ਦਾ ਵੀ ਉਹੀ ਸੁਭਾਅ ਹੈ, ਦੇਖਣ ਵਾਲੇ ਮਨ ਦਾ ਵੀ ਉਹੀ ਸੁਭਾਅ ਹੈ। ਦੇਖਾਂ ਕਿਸ ਨੂੰ? ਮੈਂ ਆਪਣੀਆਂ ਅੱਖਾਂ ਨਾਲ ਨਹੀਂ ਵੇਖ ਸਕਦਾ, ਮੈਨੂੰ ਅੱਖਾਂ ਨੂੰ ਵੇਖਣ ਲਈ ਸ਼ੀਸ਼ਾ ਚਾਹੀਦਾ। ਬਸ ਮੈਨੂੰ ਆਪਣੇ ਮਨ ਨੂੰ ਵੇਖਣ ਲਈ ਗੁਰੂ ਰੂਪੀ ਗੁਰੂ ਦਾ ਮਨ ਚਾਹੀਦਾ, ਗੁਰਮਨ ਰੂਪੀ ਸ਼ੀਸ਼ਾ ਚਾਹੀਦਾ। ਸਮਝ ਆਉਂਦੀ ਹੈ? ਇਸ ਦਾ ਭਾਵ ਹੈ ਕਿ ਮੈਂ ਆਪਣੇ ਮਨ ਨੂੰ ਗੁਰੂ ਦੇ ਮਨ ਨਾਲ ਵੇਖ ਸਕਦਾ, ਆਪਣੇ ਮਨ ਨਾਲ ਨਹੀਂ। ਗੁਰੂ ਦਾ ਮਨ ਹੈ ਗੁਰੂ ਦਾ ਸ਼ਬਦ, ਗੁਰੂ ਦੀ ਆਤਮਾ ਹੈ ਗੁਰੂ ਦਾ ਸ਼ਬਦ। ਇਸ ਦਾ ਭਾਵ ਹੈ ਕਿ ਮੈਂ ਆਪਣੇ ਮਨ ਨੂੰ ਵੇਖ ਸਕਦਾ ਗੁਰੂ ਦੇ ਸ਼ਬਦ ਨਾਲ। ਆਖੋ ਵਾਹਿਗੁਰੂ। ਗੁਰੂ ਦੇ ਸ਼ਬਦ ਨਾਲ, ਗੁਰੂ ਦੇ ਮਨ ਨਾਲ ਜੇ ਮੈਂ ਵੇਖ ਲਾਂਗਾ ਫਿਰ ਵੇਖਾਂ ਕਿ ਮੈਂ ਆਪਣਾ ਮਨ ਗੁਰੂ ਨੂੰ ਦੇ ਦਿਆਂਗਾ, ਗੁਰੂ ਦਾ ਮਨ ਆਪ ਲੈ ਲਾਂਗਾ। ਆਖੋ ਵਾਹਿਗੁਰੂ। ਇਸ ਕਰਕੇ ਕਹਿੰਦੇ ਜਦੋਂ ਐਸੀ ਹੋ ਜਾਏਗੀ ਫਿਰ ਸਮਝ ਆ ਜਾਏਗੀ। ਸਨਾਤਨ ਦਾ ਕਹਿੰਦੇ ਰੀਅਲ ਅਸਲ ਮਨ, ਸ਼ੁੱਧ ਮਨ, ਫਿਰ ਮਨ ਸ਼ੁੱਧ ਦਿਖਾਈ ਦੇਣ ਲੱਗ ਪਏਗਾ। ਪਰ ਹੋਏਗਾ ਕਦੋਂ? ਦੋ ਮਨ ਹਨ, ਇੱਕ ਅਚੇਤ ਮਨ, ਇੱਕ ਸੁਚੇਤ ਮਨ। ਜਦੋਂ ਇਹ ਅਚੇਤ ਮਨ ਮਰ ਜਾਏਗਾ, ਸੁਚੇਤ ਹੋ ਜਾਏਗਾ, ਆਖੋ ਵਾਹਿਗੁਰੂ, ਫਿਰ ਕੀ ਹੋਏਗਾ? ਉਸਦੀ ਅਵਸਥਾ ਹੋਏਗੀ ਆਤਮਕ ਅਡੋਲਤਾ ਵਿੱਚ ਟਿਕਾਓ ਹੋਏਗਾ। ਫਿਰ ਐਸੀ ਅਵਸਥਾ ਹੋਏਗੀ, ਪੈ ਕਾਹੂ ਕੋ ਦੇਤ ਨਹਿ, ਨਹਿ ਪੈ ਮਹਾਨਤ ਆਨ। ਆਪ ਨਾ ਡਰੋ ਨਾ ਅਵਰ ਡਰਾਓ। ਐਸੀ ਆਤਮਕ ਅਡੋਲਤਾ ਵਿੱਚ ਲੀਨ ਹੋ ਕੇ ਕੋਈ ਇਸ ਤਰ੍ਹਾਂ ਬੋਲ ਸਕਦਾ? ਕਿਵੇਂ ਬੋਲ ਸਕਦਾ? ਆਪ ਬੋਲੀਏ।
ਸ਼ਾਂਤ ਪਾਈ ਗੁਰਸਤ ਗੁਰ ਪੂਰੇ, ਗੁਰਸਤ ਗੁਰ ਪੂਰੇ,
ਸਾਰੇ ਬੋਲੋ।
ਸ਼ਾਂਤ ਪਾਈ ਗੁਰਸਤ ਗੁਰ ਪੂਰੇ, ਗੁਰਸਤ ਗੁਰ ਪੂਰੇ, ਸ਼ਾਂਤ ਪਾਈ ਗੁਰਸਤ ਗੁਰ ਪੂਰੇ, ਗੁਰਸਤ ਗੁਰ ਪੂਰੇ,
ਸੁਖ ਉਪਜੈ ਵਾਜੇ ਅਨਹਦ ਤੂਰੇ,
ਸੁਖ ਉਪਜੈ ਵਾਜੇ ਅਨਹਦ ਤੂਰੇ, ਸ਼ਾਂਤ ਪਾਈ ਗੁਰਸਤ ਗੁਰ ਪੂਰੇ, ਗੁਰਸਤ ਗੁਰ ਪੂਰੇ,
ਤਾਪ ਪਾਪ ਸੰਤਾਪ ਬਿਨਾਸੇ,
ਤਾਪ ਪਾਪ ਸੰਤਾਪ ਬਿਨਾਸੇ, ਹਰ ਸਿਮਰਤ ਕਿਲਵਿਕ ਸਭ ਨਾਸੇ, ਹਰ ਸਿਮਰਤ ਕਿਲਵਿਕ ਸਭ ਨਾਸੇ, ਸ਼ਾਂਤ ਪਾਈ ਗੁਰਸਤ ਗੁਰ ਪੂਰੇ, ਗੁਰਸਤ ਗੁਰ ਪੂਰੇ,
ਆਨੰਦ ਕਰੋ ਮਿਲ ਸੁੰਦਰ ਨਾਰੀ,
ਆਨੰਦ ਕਰੋ ਮਿਲ ਸੁੰਦਰ ਨਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ, ਗੁਰ ਨਾਨਕ ਮੇਰੀ ਪੈਜ ਸਵਾਰੀ, ਸ਼ਾਂਤ ਪਾਈ ਗੁਰਸਤ ਗੁਰ ਗੁਰ ਪੂਰੇ।
ਇਤਨੀ ਸੇਵਾ ਸਵੀਕਾਰ ਕਰਨਾ, ਅਖਰਵਾਦ ਕਾਰਡ ਪੁਲਿਸ ਕੋ ਮਾਫ ਕਰ ਦੇਣੀ,
ਕਈ ਗੁਰੂ ਪਿਆਰੇ ਮਾਇਆ ਭੇਟ ਕਰਕੇ ਹਨ, ਨਾਮਦਾਨ ਬਖਸ਼ੇ, ਲੇਕਿਨ ਜਿੱਥੇ ਵੀ ਇਹ ਸੇਵਾ ਵਿੱਚ ਮਾਇਆ ਯੋਗ ਸਮਝਣਾ ਆਪ ਵਰਤ ਲੈਣਾ। ਦਸ ਤਾਪ ਤੋਂ ਅਸੀਸਾਂ ਲੈਣ ਵਾਸਤੇ ਆਇਆ ਹੈ, ਆਪ ਅਸੀਸਾਂ ਦੇ ਕੇ ਭੇਜਣਾ। ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਕੋਟਾਨ ਕੋਟਾਨ ਧੰਨਵਾਦ ਹੈ, ਜਿਨ੍ਹਾਂ ਨੇ ਆਪਣੀ ਮਿਹਰ ਕਰਕੇ ਆਪਣੀ ਹਜ਼ੂਰੀ ਵਿੱਚ ਆਪਣੀਆਂ ਸਾਜੀਆਂ ਨਵਾਜੀਆਂ ਪਿਆਰੀਆਂ ਗੁਰਸਿੱਖ ਸੰਗਤਾਂ ਦੇ ਦੀਦਾਰ ਕਰਾਉਂਦੇ ਹੋਏ ਅੱਜ ਦੀ ਇਹ ਸੇਵਾ ਲਈ ਹੈ। ਦਸ ਆਪ ਜੀ ਕੋਲੋਂ ਕੁਝ ਸਿੱਖਣ ਵਾਸਤੇ ਆਇਆ ਤਾਂ ਕਿ ਮੈਂ ਸਿੱਖਦਾ ਹੀ ਰਹਾਂ, ਤਾਂ ਕਿ ਮੈਂ ਆਪਣੇ ਜੀਵਨ ਦੀ ਤੁਹਾਡੀ ਸਿੱਖਿਆ ਅਨੁਸਾਰ ਜੁਗਤ ਬਣਾ ਸਕਾਂ। ਉੱਥੇ ਮੈਂ ਸਮੂਹ ਸਿੱਖ ਸੰਗਤਾਂ ਦਾ, ਖਾਸ ਕਰਕੇ ਭਾਈ ਗੁਰਕਪਾਲ ਸਿੰਘ ਜੀ ਦਾ, ਭਾਈ ਅਮਨਦੀਪ ਸਿੰਘ ਜੀ ਦਾ, ਇਹਨਾਂ ਨੂੰ ਮੈਂ ਵਧਾਈ ਦੇਣਾ ਧੰਨਵਾਦ ਕਰਦਾ ਹੋਇਆ ਜਿਨ੍ਹਾਂ ਤੋਂ ਮੇਰੇ ਸਤਿਗੁਰ ਸੇਵਾ ਲੈ ਰਹੇ ਹਨ। ਦੂਸਰੀ ਬੇਨਤੀ ਹੈ, 15-16 ਸਤੰਬਰ ਨੂੰ ਅਸੀਂ ਦਿੱਲੀ ਗੁਰਦੁਆਰਾ ਰਕਾਬਗੰਜ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹੋਸਪਿਟਲ ਵੱਲੋਂ ਇੱਕ ਬਹੁਤ ਵੱਡਾ ਗੁਰਮਤਿ ਸਮਾਗਮ ਰੱਖਿਆ, ਜਿਹੜਾ ਏਡਜ ਮੁਕਤ ਸਮਾਜ ਲਈ, ਨਸ਼ਾ ਮੁਕਤ ਸਮਾਜ ਲਈ, ਪ੍ਰਦੂਸ਼ਣ ਮੁਕਤ ਸਮਾਜ ਲਈ ਅਤੇ ਨੇਤਰਦਾਨ ਲਈ ਇੱਕ ਬਹੁਤ ਵੱਡਾ ਸਮਾਗਮ ਹੋਏਗਾ। ਜੇ ਦਿੱਲੀ ਦੀਆਂ ਸੰਗਤਾਂ ਪਹੁੰਚੀਆਂ ਨੇ, ਹੁੰਮ ਆ ਕੇ ਉੱਥੇ ਪਹੁੰਚੋ, ਜਿਸ ਦੇ ਵਿੱਚ ਜਿੱਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਸ਼ਤਾਬਦੀ ਮਨਾ ਰਹੇ ਹਾਂ, ਉੱਥੇ ਅਸੀਂ ਮਾਨਵਤਾ ਦੇ ਕਲਿਆਣ ਲਈ, ਮਨੁੱਖਤਾ ਦੀ ਭਲਾਈ ਲਈ ਵੀ ਕੁਝ ਕਰ ਸਕੀਏ, ਆਪਣੇ ਨੇਤਰਦਾਨ ਵੀ ਕਰਿਆ। ਕਿਉਂਕਿ ਜਿਉਂਦੇ ਜੀ ਇਹਨਾਂ ਅੱਖਾਂ ਨਾਲ ਰੱਜ ਕੇ ਵੇਖੋ, ਲੇਕਿਨ ਲਿਖ ਕੇ ਦੇ ਜਾਓ, ਸਾਡੇ ਸਰੀਰ ਛੱਡਣ ਤੋਂ ਬਾਅਦ ਇਹਨਾਂ ਅੱਖਾਂ ਨਾਲ ਹੋਰ ਕੋਈ ਵੇਖ ਲਵੇ। ਦੇਖੋ, ਸਰੀਰ ਮਰ ਜਾਂਦਾ, ਅੱਖਾਂ ਫਿਰ ਵੀ 6 ਘੰਟੇ ਜਿਉਂਦੀਆਂ ਰਹਿੰਦੀਆਂ ਨੇ ਸਰੀਰ ਦੇ ਮਰਨ ਤੋਂ ਬਾਅਦ ਵੀ। ਮੈਨੂੰ ਇਉਂ ਲੱਗਦਾ ਜਿਵੇਂ ਅੱਖਾਂ ਕਹਿ ਰਹੀਆਂ ਹੋਣ, ਅਸੀਂ ਅਜੇ ਹੋਰ ਦੇਖਣਾ ਚਾਹੁੰਦੀਆਂ ਹਨ, ਸਾਨੂੰ ਕੋਈ ਲੈ ਜਾਏ। ਪਿੱਛੇ ਥੋੜ੍ਹੇ ਦਿਨਾਂ ਦੀ ਗੱਲ ਸੀ, ਇੱਕ ਡੈਥ ਹੋਈ, ਅੱਖਾਂ ਕੌਂਸਲਿੰਗ ਟੀਮ ਭੇਜੀ, ਅੱਖਾਂ ਮਿਲ ਗਈਆਂ, ਤਾਂ ਕਿ ਮੈਂ ਆਪਣੇ ਜੀਵਨ ਦੀ ਤੁਹਾਡੀ ਸਿੱਖਿਆ ਅਨੁਸਾਰ ਜੁਗਤ ਬਣਾ ਸਕਾਂ। ਉੱਥੇ ਮੈਂ ਸਮੂਹ ਸਿੱਖ ਸੰਗਤਾਂ ਦਾ, ਖਾਸ ਕਰਕੇ ਭਾਈ ਗੁਰਕਪਾਲ ਸਿੰਘ ਜੀ ਦਾ, ਭਾਈ ਅਮਨਦੀਪ ਸਿੰਘ ਜੀ ਦਾ, ਇਹਨਾਂ ਨੂੰ ਮੈਂ ਵਧਾਈ ਦੇਣਾ ਧੰਨਵਾਦ ਕਰਦਾ ਹੋਇਆ ਜਿਨ੍ਹਾਂ ਤੋਂ ਮੇਰੇ ਸਤਿਗੁਰ ਸੇਵਾ ਲੈ ਰਹੇ ਹਨ। ਦੂਸਰੀ ਬੇਨਤੀ ਹੈ, 15-16 ਸਤੰਬਰ ਨੂੰ ਅਸੀਂ ਦਿੱਲੀ ਗੁਰਦੁਆਰਾ ਰਕਾਬਗੰਜ ਸਾਹਿਬ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਚੈਰੀਟੇਬਲ ਆਈ ਹੋਸਪਿਟਲ ਵੱਲੋਂ ਇੱਕ ਬਹੁਤ ਵੱਡਾ ਗੁਰਮਤਿ ਸਮਾਗਮ ਰੱਖਿਆ, ਜਿਹੜਾ ਏਡਜ ਮੁਕਤ ਸਮਾਜ ਲਈ, ਨਸ਼ਾ ਮੁਕਤ ਸਮਾਜ ਲਈ, ਪ੍ਰਦੂਸ਼ਣ ਮੁਕਤ ਸਮਾਜ ਲਈ ਅਤੇ ਨੇਤਰਦਾਨ ਲਈ ਇੱਕ ਬਹੁਤ ਵੱਡਾ ਸਮਾਗਮ ਹੋਏਗਾ। ਜੇ ਦਿੱਲੀ ਦੀਆਂ ਸੰਗਤਾਂ ਪਹੁੰਚੀਆਂ ਨੇ, ਹੁੰਮ ਆ ਕੇ ਉੱਥੇ ਪਹੁੰਚੋ, ਜਿਸ ਦੇ ਵਿੱਚ ਜਿੱਥੇ ਅਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ 400 ਸਾਲਾ ਪਹਿਲਾ ਪ੍ਰਕਾਸ਼ ਸ਼ਤਾਬਦੀ ਮਨਾ ਰਹੇ ਹਾਂ, ਉੱਥੇ ਅਸੀਂ ਮਾਨਵਤਾ ਦੇ ਕਲਿਆਣ ਲਈ, ਮਨੁੱਖਤਾ ਦੀ ਭਲਾਈ ਲਈ ਵੀ ਕੁਝ ਕਰ ਸਕੀਏ, ਆਪਣੇ ਨੇਤਰਦਾਨ ਵੀ ਕਰਿਆ। ਕਿਉਂਕਿ ਜਿਉਂਦੇ ਜੀ ਇਹਨਾਂ ਅੱਖਾਂ ਨਾਲ ਰੱਜ ਕੇ ਵੇਖੋ, ਲੇਕਿਨ ਲਿਖ ਕੇ ਦੇ ਜਾਓ, ਸਾਡੇ ਸਰੀਰ ਛੱਡਣ ਤੋਂ ਬਾਅਦ ਇਹਨਾਂ ਅੱਖਾਂ ਨਾਲ ਹੋਰ ਕੋਈ ਵੇਖ ਲਵੇ। ਦੇਖੋ, ਸਰੀਰ ਮਰ ਜਾਂਦਾ, ਅੱਖਾਂ ਫਿਰ ਵੀ 6 ਘੰਟੇ ਜਿਉਂਦੀਆਂ ਰਹਿੰਦੀਆਂ ਨੇ ਸਰੀਰ ਦੇ ਮਰਨ ਤੋਂ ਬਾਅਦ ਵੀ। ਮੈਨੂੰ ਇਉਂ ਲੱਗਦਾ ਜਿਵੇਂ ਅੱਖਾਂ ਕਹਿ ਰਹੀਆਂ ਹੋਣ, ਅਸੀਂ ਅਜੇ ਹੋਰ ਦੇਖਣਾ ਚਾਹੁੰਦੀਆਂ ਹਨ, ਸਾਨੂੰ ਕੋਈ ਲੈ ਜਾਏ। ਪਿੱਛੇ ਥੋੜ੍ਹੇ ਦਿਨਾਂ ਦੀ ਗੱਲ ਸੀ, ਇੱਕ ਡੈਥ ਹੋਈ, ਅੱਖਾਂ ਕੌਂਸਲਿੰਗ ਟੀਮ ਭੇਜੀ, ਅੱਖਾਂ ਮਿਲ ਗਈਆਂ। ਇੱਕ ਸੀਤਾਪੁਰ ਦੀ ਬੱਚੀ ਨੂੰ ਅੱਖ ਪਾਈ, ਇੱਕ ਹੋਰ ਝੁੱਗੀ ਵਿੱਚ ਰਹਿਣ ਵਾਲੇ ਦੀ ਬੱਚੇ ਨੂੰ ਅੱਖ ਪਾਈ। ਜਦੋਂ ਜਿਸ ਦੀ ਡੈਥ ਹੋਈ ਉਸਦੇ ਭੋਗ 'ਤੇ ਲੈ ਕੇ ਗਏ, ਕੀਰਤਨ ਤੋਂ ਬਾਅਦ ਉਸ ਬੱਚੀ ਨੂੰ ਖੜਾ ਕੀਤਾ ਸਟੇਜ 'ਤੇ, ਆਹ ਵੇਖੋ ਤੁਹਾਡੇ ਬੰਦੇ ਦੀਆਂ ਅੱਖਾਂ ਨਾਲੇ ਬੱਚੀ ਵੇਖ ਰਹੀ ਹੈ, ਆਖੋ ਵਾਹਿਗੁਰੂ। ਦੇਖੋ, ਕਈਆਂ ਨੇ ਕਿਤਨੇ ਕਿਤਨੇ ਸਾਲ ਤੋਂ ਸੰਸਾਰ ਨਹੀਂ ਵੇਖਿਆ। ਜੇ ਆਪਾਂ ਲਿਖ ਕੇ ਦੇ ਜਾਵਾਂਗੇ, ਮੈਂ ਤਾਂ ਕਹਾਂਗਾ ਜੇ ਸਰੀਰ ਦਾ ਕੋਈ ਅੰਗ ਵੀ ਸਰੀਰ ਦੇ ਮਰਨ ਤੋਂ ਬਾਅਦ ਕਿਸੇ ਦੇ ਕੰਮ ਹੁੰਦਾ, ਮਿੱਟੀ ਬਣਾਉਣ ਦੀ ਬਜਾਏ ਤਾਂ ਦੇ ਦੇਣਾ ਚਾਹੀਦਾ, ਆਖੋ ਵਾਹਿਗੁਰੂ। ਨੇਤਰਦਾਨ ਕਰੋ, ਆਖੋ ਵਾਹਿਗੁਰੂ। ਆਓ ਤੁਹਾਡੇ ਕੋਲ ਪਿਉ ਦਾਦੇ ਦਾ ਖਜ਼ਾਨਾ ਹੈ ਗੁਰਬਾਣੀ, ਇਸ ਖਜ਼ਾਨੇ ਨੂੰ ਲੈ ਕੇ ਇਸ ਦੀ ਖਜ਼ਾਨੇ ਦੀ ਵਰਤੋਂ ਕਰਕੇ ਸਮਝਾਓ ਏਡ ਮੁਕਤ ਸਮਾਜ ਲਈ। ਇਲਾਜ ਤਾਂ ਡਾਕਟਰ ਕਰਨਗੇ, ਆਪਾਂ ਪ੍ਰਚਾਰ ਕਰੀਏ ਏਡਜ਼ ਦੇ ਕਾਰਨ ਕੀ ਹਨ, ਉਹਨਾਂ ਕਾਰਨਾਂ ਤੋਂ ਬਚਾਓ। ਪ੍ਰਦੂਸ਼ਣ ਮੁਕਤ ਸਮਾਜ ਲਈ ਮਨ ਦਾ ਪ੍ਰਦੂਸ਼ਣ ਗੁਰਬਾਣੀ ਨਾਲ ਮੁਕਾਓ। ਜੇ ਮਨ ਦਾ ਪ੍ਰਦੂਸ਼ਣ ਮਰ ਗਿਆ ਨਾ, ਬਾਹਰਲਾ ਪ੍ਰਦੂਸ਼ਣ ਠੀਕ ਹੋ ਜਾਏਗਾ। ਅੱਖ ਵਾਹਿਗੁਰੂ, ਇਹ ਮਨ ਮੈਲੇ ਹੀ ਬਾਹਰ ਗੰਦਗੀ ਪਾਉਂਦੇ ਨੇ। ਬੂਟੇ ਲਗਾਓ, ਬ੍ਰਿਕਸ਼ ਲਗਾਓ। ਨਸ਼ਾ ਮੁਕਤ ਸਮਾਜ ਲਈ ਆਓ ਅੱਗੇ। ਅੱਜ ਨਸ਼ਿਆਂ ਨੇ ਮਨੁੱਖਤਾ ਦੀ ਰੀੜ ਦੀ ਹੱਡੀ ਤੋੜੀ ਹੋਈ ਹੈ। ਆਖੋ ਵਾਹਿਗੁਰੂ, ਤੁਹਾਡੇ ਕੋਲ ਗੁਰਬਾਣੀ ਹੈ, ਗੁਰਬਾਣੀ ਦੇ ਖਜ਼ਾਨੇ ਨੂੰ ਵਰਤੋ। ਆਓ ਆਉਣ ਵਾਲੀ ਪਨੀਰੀ ਨੂੰ ਬਚਾਓ, ਤਾਂ ਕਿ ਤੁਹਾਡਾ ਵੀ ਭਲਾ ਤੇ ਆਉਣ ਵਾਲੀ ਪਨੀਰੀ ਦਾ ਵੀ ਭਲਾ। ਹੁਣ ਮੇਰੇ ਕੋਲ ਸਮਾਂ ਨਹੀਂ, ਦਾਸ ਨੇ ਬਹੁਤ ਜ਼ਰੂਰੀ ਪਹੁੰਚਣਾ, ਵਾਪਸ ਹੁਣੇ ਹੀ ਜਾਣਾ। ਇਸ ਕਰਕੇ ਦਾਸ ਖਿਮਾ ਮੰਗਦਾ, ਮੈਂ ਪਹਿਲਾਂ ਬੇਨਤੀ ਕੀਤੀ ਸੀ, ਮੈਂ ਤਾਂ 9:30 ਤੱਕ ਬੈਠਣਾ ਸੀ, ਪਰ ਤੁਹਾਡੇ ਪਿਆਰ ਵਿੱਚ ਦੇਖ ਕੇ ਮੇਰੇ ਕੋਲ ਸਮੇਂ ਦਾ ਬੰਧਨ ਨਹੀਂ ਹੋਇਆ, ਕਿਉਂਕਿ ਦਾਸ ਅੱਜ ਸਾਰਾ ਦਿਨ ਫਤਿਹਗੜ੍ਹ ਸਾਹਿਬ ਜੋਤੀ ਸਰੂਪ ਸਮਾਗਮ ਸਨ, ਬਹੁਤ ਵੱਡਾ ਵਿਸ਼ਾਲ ਇਕੱਠ ਵਿੱਚ ਅੱਜ ਸਾਰਾ ਦਿਨ ਸਮਾਗਮ ਹੁੰਦੇ ਰਹੇ, ਅਤੇ ਉਸ ਤੋਂ ਬਾਅਦ ਦਾਸ ਸ਼ਾਮ 4 ਵਜੇ ਉੱਥੋਂ ਪਹੁੰਚਿਆ ਅਤੇ ਇੱਧਰ ਆ ਗਿਆ। ਆਖੋ ਵਾਹਿਗੁਰੂ, ਇਸ ਕਰਕੇ ਸਵੇਰ ਤੋਂ ਫਿਰ ਪ੍ਰੋਗਰਾਮ ਸ਼ੁਰੂ ਹਨ। ਗੱਜ ਕੇ ਫਤਿਹ ਬੁਲਾਓ, ਸਰਬੱਤ ਦਾ ਭਲਾ ਮੰਗਦਾ ਹੋਇਆ, ਤੁਹਾਡੇ ਸਾਰਿਆਂ ਦਾ ਭਲਾ ਮੰਗਦਾ ਹੋਇਆ ਦਾਸ ਫਤਿਹ ਬੁਲਾਉਂਦਾ। ਗੱਜ ਕੇ ਫਤਿਹ ਬੁਲਾਉਣਾ, ਤੁਹਾਡੀ ਫਤਿਹ ਦੇ ਆਸਰੇ ਨਾਲ ਜਿਉਣਾ। ਗੱਜ ਕੇ ਫਤਿਹ ਬੁਲਾਓ ਪਿਆਰ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।